ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਸ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਤੁਮ ਕਥਾ ਸੁਧਾਰੀ ਕਰ ਸਿਫਤ ਤੁਮਾਰੀ ਆਪ ਲਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਿਨ ਦੂਸਰ ਮਹਿ ਚਿਤਵਤ ਸ਼ਾਹੂ ਆਇਓ ਤਬ ਵਜ਼ੀਰ ਖਾਂ ਪਾਹੂ ਗੁਰਬ੍ਰਤਾਂਤ ਬੂਜਿਓ ਤਿਸ ਤੀਰ ਸੰਤ ਰੂਪ ਸ੍ਰੀ ਅਰਜਨ ਧੀਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਮਹਾਰਾਜ ਦੀ ਪਾਵਨ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਨੇ ਆਪ ਜੀ ਨੇ ਗੁਰੂ ਚਰਨਾਂ 'ਚ ਬੈਠ ਕੇ ਸੋਧਾ ਰਹਿ ਰਾਜ ਸਾਹਿਬ ਜੀ ਦੇ ਪਾਠ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ। ਆਓ ਹੁਣ ਲੜੀਵਾਰ ਕਥਾ ਜੋ ਗੁਰੂ ਸਾਹਿਬ ਜੀ ਦੇ ਪਾਵਨ ਇਤਿਹਾਸ ਦੀ ਚੱਲ ਰਹੀ ਹੈ ਇਸ ਕਥਾ ਦੇ ਨਾਲ ਜੁੜੀਏ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਚੰਦੂ ਨੇ ਬੜੀਆਂ ਸਾਜ਼ਿਸ਼ਾਂ ਕੀਤੀਆਂ ਅਤੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ, ਪਰ ਚੰਦੂ ਦੀਆਂ ਸਾਜ਼ਿਸ਼ਾਂ ਅਜੇ ਰੁਕੀਆਂ ਨਹੀਂ। ਪਾਪ ਗਾਂਹ ਦੀ ਗਾਂਹ ਵੱਧਦੇ ਗਏ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਖਿਲਾਫ ਵੀ ਇਸ ਨੇ ਬਾਦਸ਼ਾਹ ਦੇ ਕੰਨ ਭਰਨੇ ਜਾਰੀ ਰੱਖੇ ਹਨ। ਕੱਲ੍ਹ ਆਪਾਂ ਸੁਣਿਆ ਹੈ ਕਿਵੇਂ ਬਾਦਸ਼ਾਹ ਨੂੰ ਵਜ਼ੀਰ ਖਾਂ ਚੰਦੂ ਨੇ ਭੜਕਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਬਾਦਸ਼ਾਹ ਨੇ ਵਜ਼ੀਰ ਖਾਂ ਤੋਂ ਇਹਦੇ ਬਾਰੇ ਤਸਦੀਕ ਰੂਪ ਬਚਨ ਪੁੱਛੇ ਹਨ। ਅੱਜ ਇਹ ਕਥਾ ਆਪਾਂ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦਿਨ ਦੂਸਰ ਮਹਿ ਚਿਤਵਤ ਸ਼ਾਹੂ,
ਦੂਜੇ ਦਿਨ ਬਾਦਸ਼ਾਹ ਸੋਚਾਂ 'ਚ ਪੈ ਗਿਆ।
ਆਇਓ ਤਬ ਵਜ਼ੀਰ ਖਾਂ ਪਾਹੂ,
ਇਹ ਗੱਲਾਂ ਹੀ ਸੋਚ ਰਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਬਾਰੇ ਵੀ ਕੀ ਕੀਤਾ ਜਾਵੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਫੌਜਾਂ ਭੇਜੀਆਂ ਜਾਣ ਜਾਂ ਨਾ ਭੇਜੀਆਂ ਜਾਣ। ਇਤਨੇ ਨੂੰ ਵਜ਼ੀਰ ਖਾਂ ਆ ਗਿਆ।
ਗੁਰਬ੍ਰਤਾਂਤ ਬੂਜਿਓ ਤਿਸ ਤੀਰ,
ਵਜ਼ੀਰ ਖਾਂ ਗੁਰੂ ਘਰ ਦਾ ਪ੍ਰੇਮੀ ਹੋਣ ਕਰਕੇ ਬਾਦਸ਼ਾਹ ਨੇ ਉਹਦੇ ਕੋਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਰੇ 'ਚ ਪੁੱਛਿਆ।
ਸੰਤ ਰੂਪ ਸ੍ਰੀ ਅਰਜਨ ਧੀਰ,
ਇਹ ਵਜ਼ੀਰ ਖਾਂ ਗੁਰੂ ਅਰਜਨ ਦੇਵ ਜੀ ਜੋ ਸੰਤ ਰੂਪ ਸਨ,
ਹਮਨੇ ਸੁਣਿਓ ਭਇਓ ਪਰਲੋਕਾ,
ਸੁਣਿਆ ਉਹਨਾਂ ਦਾ ਪਰਲੋਕ ਹੋ ਗਿਆ, ਭਾਵੋ ਸਰੀਰ ਛੱਡ ਗਏ ਹਨ।
ਲਵਪੁਰ ਮਹਿ ਤਿੰਨ ਦਰਸ ਬੇ ਲੋਕਾ,
ਲਾਹੌਰ 'ਚ ਉਹਨਾਂ ਦੇ ਦਰਸ਼ਨ ਹੋਏ ਸੀ।
ਦੂਤੀ ਕਰਤ ਰਹਿਓ ਤਬ ਚੰਦੂ,
ਚੰਦੂ ਉਹਨਾਂ ਦੇ ਖਿਲਾਫ ਉਦੋਂ ਵੀ ਸ਼ਿਕਾਇਤਾਂ ਕਰਦਾ ਹੁੰਦਾ ਸੀ।
ਸੁਣ ਮੈਂ ਭਇਓ ਨਾ ਨਿਠਰ ਬਿਲੰਦੂ,
ਪਰ ਮੈਂ ਉਹਦੀਆਂ ਗੱਲਾਂ ਦਾ ਬਹੁਤਾ ਨੋਟਿਸ ਨਹੀਂ ਲਿਆ, ਉਹਦੀਆਂ ਗੱਲਾਂ ਸੁਣ ਕੇ ਮੈਂ ਇੰਨਾ ਕਠੋਰ ਨਹੀਂ ਹੋਇਆ।
ਅਬ ਤਿੰਨ ਕੋ ਨੰਦਨ ਇੱਕ ਸੁਣਿਓ,
ਪਰ ਹੁਣ ਇੱਕ ਨਵੀਂ ਖਬਰ ਆਈ ਹੈ ਕਿ ਗੁਰੂ ਅਰਜਨ ਦੇਵ ਦਾ ਜੋ ਪੁੱਤਰ ਹੈ ਹਰਗੋਬਿੰਦ,
ਅਪਰ ਬ੍ਰਿਤਾਂਤ ਚੰਦ ਨੇ ਭਨਿਓ,
ਚੰਦੂ ਨੇ ਉਹਦੇ ਬਾਰੇ ਕੁਝ ਹੋਰ ਹੀ ਗੱਲਾਂ ਦੱਸੀਆਂ ਹਨ।
ਸੁਭਟ ਸ਼ਸਤਰ ਜੁਤ ਗਨ ਢਿਗ ਰਾਖਿਆ,
ਗੁਰੂ ਹਰਗੋਬਿੰਦ ਨੇ ਫੌਜਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ, ਸ਼ਸਤਰ ਰੱਖਣੇ ਸ਼ੁਰੂ ਕਰ ਦਿੱਤੇ ਆ, ਘੋੜੇ ਬੰਦੂਕਾਂ ਤੀਰ ਕਮਾਨ ਬਰਛੇ ਭਾਲੇ ਤਲਵਾਰਾਂ ਢਾਲਾਂ ਤੇ ਫੌਜਾਂ ਰੱਖ ਲਈਆਂ ਹਨ।
ਦੁੰਦ ਦੇਸ਼ ਕਰ ਬੋ ਅਭਿਲਾਖਾ,
ਸੁਣਿਆ ਗੁਰੂ ਹਰਗੋਬਿੰਦ ਸਾਹਿਬ ਬਗਾਵਤ ਕਰਨੀ ਚਾਹੁੰਦੇ, ਦੇਸ਼ ਦੇ ਅੰਦਰ ਗੜਬੜ ਕਰਨਗੇ, ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਦੰਗਾ ਫਸਾਦ ਹੋਵੇਗਾ।
ਇਹ ਪ੍ਰਸੰਗ ਸਭ ਮੋਹੇ ਸੁਣਾਵੋ,
ਮੈਨੂੰ ਇਹਦੇ ਬਾਰੇ ਤੂੰ ਦੱਸ ਵੀ ਤੈਨੂੰ ਕੀ ਖਬਰ ਮਿਲੀ ਹੈ, ਇਹਦੇ ਬਾਰੇ ਸਾਰੀ ਗੱਲ ਖੋਲ੍ਹ ਕੇ ਦੱਸ। ਕਿਆ ਗੁਰੂ ਹਰਗੋਬਿੰਦ ਸਾਹਿਬ ਬਗਾਵਤੀ ਸੁਰ ਰੱਖਦੇ ਹਨ? ਉਹਨਾਂ ਨੇ ਫੌਜਾਂ ਰੱਖੀਆਂ ਨੇ, ਘੋੜੇ ਰੱਖੇ ਨੇ ਜਾਂ ਨਹੀਂ ਰੱਖੇ? ਹਾਂਜੀ,
ਪਠੈ ਸੈਨ ਕੈ ਨਹਿਨ ਬਤਾਵਹੋ,
ਇਹ ਵੀ ਸਲਾਹ ਦੇ ਵੀ ਉਹਨਾਂ ਨੂੰ ਕਾਬੂ ਕਰਨ ਵਾਸਤੇ ਫੌਜਾਂ ਭੇਜਣੀਆਂ ਚਾਹੀਦੀਆਂ ਕਿ ਨਹੀਂ ਭੇਜਣੀਆਂ ਚਾਹੀਦੀਆਂ।
ਨਾਹੇ ਤਾਂ ਨਰ ਨੀਕੋ ਇੱਕ ਜਾਏ,
ਫੌਜਾਂ ਭੇਜੀਏ ਜਾਂ ਕੋਈ ਸਿਆਣਾ ਬੰਦਾ ਭੇਜ ਦਈਏ ਇਕੱਲਾ ਹੀ ਤੇਰੇ ਵਰਗਾ, ਜਿਹੜਾ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਮਝਾ ਬਜਾ ਕੇ ਲੈ ਆਵੇ।
ਨਿਕਟ ਹਮਾਰੇ ਲਿਆਏ ਬੁਲਾਏ,
ਗੁਰੂ ਹਰਗੋਬਿੰਦ ਨੂੰ ਸਾਡੇ ਕੋਲ ਦਿੱਲੀ ਬੁਲਾ ਲਿਆ ਜਾਵੇ।
ਜੇ ਚਿਤ ਮਹਿ ਨਹਿ ਚਹਿਤ ਬਖੇਰਾ,
ਜੇ ਗੁਰੂ ਹਰਗੋਬਿੰਦ ਸਾਹਿਬ ਕੋਈ ਬਖੇੜਾ ਨਹੀਂ ਕਰਨਾ ਚਾਹੁੰਦੇ, ਕੋਈ ਲੜਾਈ, ਕੋਈ ਦੰਗਾ, ਕੋਈ ਜੰਗ ਦੀ ਤਿਆਰੀ ਨਹੀਂ ਕਰਨੀ ਚਾਹੁੰਦੇ,
ਆਵ ਹੈ ਦਿੱਲੀ ਪੁਰ ਬਿਨ ਬੇਰਾ,
ਤਾਂ ਉਹ ਬਿਨਾਂ ਦੇਰੀ ਦਿੱਲੀ ਆ ਜਾਣਗੇ। ਅਤੇ ਜੇ ਉਹਨਾਂ ਨੇ ਕੋਈ ਬਗਾਵਤ ਕਰਨੀ ਹੋਈ ਤਾਂ ਸਾਡੇ ਬੰਦੇ ਨੂੰ ਉਹ ਖਾਲੀ ਮੋੜ ਦੇਣਗੇ, ਆਉਣਗੇ ਨਹੀਂ। ਯਾਨੀ ਜੇ ਉਹਨਾਂ ਦੇ ਮਨ 'ਚ ਕੋਈ ਪਾਪ ਨਾ ਹੋਇਆ ਤਾਂ ਉਹ ਆ ਜਾਣਗੇ, ਅਤੇ ਜੇ ਉਹਨਾਂ ਦੇ ਮਨ ਵਿੱਚ ਕੋਈ ਹੋਇਆ ਵੀ ਅਸੀਂ ਬਾਦਸ਼ਾਹ ਦੇ ਨਾਲ ਨਹੀਂ ਬਣਾ ਕੇ ਰੱਖਣੀ, ਫਿਰ ਉਹ ਨਹੀਂ ਆਉਣਗੇ।
ਜੇ ਨਹਿ ਮਨ ਹੈ ਮਨ ਮਹਿ ਔਰ,
ਜੇ ਉਹ ਨਹੀਂ ਮੰਨਣਗੇ, ਆਪਣੇ ਮਨ 'ਚ ਹੋਰ ਹੀ ਗੱਲ ਰੱਖੀ ਹੈ, ਵੈ
ਗਮਨੈ ਚੰਮੂ ਜਾਏ ਤਿਸ ਠੌਰ,
ਫਿਰ ਫੌਜਾਂ ਭੇਜ ਦਿਆਂਗੇ ਫਿਰ, ਕਿਉਂਕਿ ਬਗਾਵਤ ਤਾਂ ਨਹੀਂ ਨਾ ਹੋਣ ਦੇਣੀ ਦੇਸ਼ ਦੇ ਅੰਦਰ। ਕੋਈ ਬੰਦਾ ਸਰਕਾਰ ਦੇ ਖਿਲਾਫ਼ ਬਗਾਵਤ ਕਰੇ ਤਾਂ ਉਸਨੂੰ ਦਬਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਜੇ ਇੱਕ ਬਾਗੀ ਨੂੰ ਨਾ ਦਬਾਈਏ ਤਾਂ ਦੂਸਰੇ ਬਾਗੀ ਵੀ ਖੜ੍ਹੇ ਹੋ ਜਾਂਦੇ, ਫਿਰ ਸਰਕਾਰ ਚੱਲਦੀ ਨਹੀਂ। ਇਸ ਕਰਕੇ ਗੁਰੂ ਹਰਗੋਬਿੰਦ ਜੇ ਬਗਾਵਤ ਕਰਦੇ ਹਨ ਤਾਂ ਉਹਨਾਂ ਨੂੰ ਕਾਬੂ ਕੀਤਾ ਜਾਵੇ ਫੌਜਾਂ ਭੇਜ ਕੇ ਲੜਾਈ ਕਰਕੇ, ਅਤੇ ਜੇ ਉਹ ਬਗਾਵਤ ਕਰਨੀ ਨਹੀਂ ਚਾਹੁੰਦੇ ਤਾਂ ਫਿਰ ਸਾਨੂੰ ਉਹਨਾਂ ਨਾਲ ਛੇੜਖਾਨੀ ਕਰਨ ਦੀ ਲੋੜ ਨਹੀਂ। ਉਹਨਾਂ ਨੂੰ ਕਹੀਏ ਵੀ ਅਮਨ ਅਮਾਨ ਦੇ ਨਾਲ ਦਿੱਲੀ ਆ ਕੇ ਸਾਨੂੰ ਮਿਲ ਲੈਣ, ਅਸੀਂ ਉਹਨਾਂ ਦਾ ਰਵੱਈਆ ਵੇਖਾਂਗੇ। ਜੇ ਸਾਨੂੰ ਲੱਗਿਆ ਵੀ ਗੁਰੂ ਹਰਗੋਬਿੰਦ ਸ਼ਾਂਤਮਈ ਹਨ, ਫਿਰ ਅਸੀਂ ਉਹਨਾਂ ਨਾਲ ਕੋਈ ਛੇੜਖਾਨੀ ਨਹੀਂ ਕਰਾਂਗੇ। ਹਾਂਜੀ,
ਕਿੰਚ ਬੇਗ ਅਰ ਖਾਨ ਵਜ਼ੀਰ,
ਬਾਦਸ਼ਾਹ ਦਾ ਇਹ ਸਵਾਲ ਸੁਣ ਕੇ ਵਜ਼ੀਰ ਖਾਨ ਅਤੇ ਕਿੰਚ ਬੇਗ,
ਸੁਣ ਕੇ ਸਕਲ ਸ਼ਾਹੋ ਕੇ ਤੀਰ,
ਬਾਦਸ਼ਾਹ ਦੇ ਕੋਲੋਂ ਇਹ ਸਾਰੀਆਂ ਗੱਲਾਂ ਸੁਣ ਕੇ,
ਜੁਗ ਕਰ ਜੋਰੇ ਅਰਜ਼ ਗੁਜ਼ਾਰੀ,
ਦੋਵਾਂ ਨੇ ਬਾਦਸ਼ਾਹ ਅੱਗੇ ਸਲਾਮਾਂ ਕੀਤੀਆਂ ਹੱਥ ਜੋੜੇ, ਅਤੇ ਹੱਥ ਜੋੜ ਕੇ ਬਾਦਸ਼ਾਹ ਨੂੰ ਕਿੰਚ ਬੇਗ ਅਤੇ ਵਜ਼ੀਰ ਖਾਨ ਕਹਿਣ ਲੱਗੇ,
ਸ਼੍ਰੀ ਗੁਰ ਅਰਜਨ ਪਰ ਉਪਕਾਰੀ,
ਕਿ ਗੁਰੂ ਅਰਜਨ ਦੇਵ ਜੀ ਪਰਉਪਕਾਰੀ ਮਹਾਂਪੁਰਸ਼, ਸਾਰਿਆਂ ਦਾ ਭਲਾ ਕਰਨ ਵਾਲੇ ਸਨ।
ਧਨ ਅਨਗਨ ਤੇ ਤਾਲ ਲਿਆਵਹੋ,
ਉਹਨਾਂ ਨੇ ਬੜਾ ਖਰਚਾ ਕਰਕੇ 1,57,000 ਰੁਪਈਆ ਲਾ ਕੇ ਤਾਂ ਤਰਨ ਤਾਰਨ ਦਾ ਸਰੋਵਰ ਬਣਾਇਆ, ਉਸ ਤੋਂ ਪਹਿਲਾਂ ਅੰਮ੍ਰਿਤਸਰ ਦਾ ਸਰੋਵਰ ਬੜਾ ਪੈਸਾ ਲਾ ਕੇ ਬਣਾਇਆ,
ਹਿੰਦ ਤੁਰਕ ਸਭ ਕੇ ਸੁਖਦਾਇਹੋ,
ਐਸਾ ਸਰੋਵਰ ਅੰਮ੍ਰਿਤਸਰ 'ਚ ਬਣਾਇਆ ਜਿੱਥੇ ਹਿੰਦੂ ਵੀ ਨਹਾਉਂਦੇ ਨੇ, ਮੁਸਲਮਾਨ ਵੀ, ਸਾਰੇ ਧਰਮਾਂ ਦੇ ਲੋਕ ਆ ਕੇ ਇਸ਼ਨਾਨ ਕਰ ਸਕਦੇ ਨੇ, ਕਿਸੇ ਨੂੰ ਉੱਥੇ ਵਿਤਕਰਾ ਨਹੀਂ ਹੈ। ਅਤੇ ਉਹ ਸਰੋਵਰ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਬਣਵਾਇਆ ਹੈ।
ਦੁਤੀ ਤਾਲ ਇੱਕ ਲੱਗੇ ਬਣਾਵਣ,
ਇੱਕ ਸਰੋਵਰ ਹੋਰ ਬਣਾਉਣ ਲੱਗੇ ਸੀ ਤਰਨ ਤਾਰਨ ਸਾਹਿਬ ਦਾ,
ਤਿਸ ਮਹਿ ਬਿਘਨ ਕੀਨ ਉਮਰਾਵਨ,
ਉਹਦੇ ਵਿੱਚ ਸਾਡੇ ਅਫਸਰਾਂ ਨੇ, ਸਾਡੇ ਹੀ ਨੂਰਦੀਨ ਦੀ ਸਰਾਂ ਵਾਲਾ ਜਿਹੜਾ ਸੀ ਉਸ ਅਫਸਰ ਨੇ ਵਿਘਨ ਪਾ ਦਿੱਤਾ।
ਨਿਤ ਪ੍ਰਤ ਦੇ ਤੇ ਦੇਗ ਖਰਾਇਤ,
ਗੁਰੂ ਅਰਜਨ ਦੇਵ ਜੀ ਹਰ ਰੋਜ਼ ਲੋਕਾਂ ਨੂੰ ਲੰਗਰ ਖਵਾਉਂਦੇ ਸੀ ਫਰੀ ਦੇ ਵਿੱਚ, ਗਰੀਬਾਂ ਨੂੰ, ਭੁੱਖਿਆਂ ਨੂੰ, ਹਜ਼ਾਰਾਂ ਲੋਕਾਂ ਨੂੰ ਰੋਟੀ ਦੇ ਪ੍ਰਸ਼ਾਦੇ ਦਾ ਸਾਧਨ ਕੀਤਾ ਹੋਇਆ ਸੀ। ਹਰ ਵੇਲੇ ਗੁਰੂ ਅਰਜਨ ਦੇਵ ਦਾ ਸਦਾ ਵਰਤ ਚੱਲਦਾ ਰਹਿੰਦਾ ਸੀ। ਉਸ ਸਦਾ ਵਰਤ ਵਿੱਚ ਕੋਈ ਵੀ ਆ ਜਾਏ, ਹਿੰਦੂ, ਮੁਸਲਮਾਨ, ਗਰੀਬ ਅਮੀਰ ਸਭ ਨੂੰ ਰੋਟੀ ਮਿਲਦੀ ਸੀ, ਪ੍ਰਸ਼ਾਦਾ ਮਿਲਦਾ ਸੀ।
ਹਾਂਜੀ, ਅਲਹ ਖੁਦਾਏ ਯਾਦ ਹਰ ਸਾਇਤ।
ਗੁਰੂ ਅਰਜਨ ਦੇਵ ਜੀ ਦੀ ਕੀ ਦੱਸੀਏ ਤੁਹਾਨੂੰ ਬਾਦਸ਼ਾਹ ਸਲਾਮਤ, ਹਰ ਵੇਲੇ ਅੱਲਾ ਨੂੰ ਯਾਦ ਰੱਖਣ ਵਾਲੇ ਸਨ, ਹਰ ਘੜੀ ਖੁਦਾ ਦੀ ਯਾਦ ਵਿੱਚ ਰਹਿੰਦੇ, ਹਰ ਪਲ ਵਾਹਿਗੁਰੂ ਵਾਹਿਗੁਰੂ ਜਪਦੇ ਸਨ। ਹਾਂਜੀ,
ਤਿੰਨ ਮਹਿ ਤਸਕਰ ਆਦਿਕ ਦੋਸ਼ਾ।
ਉਹਨਾਂ ਦੇ ਉੱਤੇ ਚੰਦੂ ਨੇ ਜਿਹੜੇ ਇਲਜ਼ਾਮ ਲਾਏ ਨੇ ਸਾਰੇ ਝੂਠੇ ਬੇਬੁਨਿਆਦ ਨੇ, ਵੀ ਉਹ ਚੋਰ ਰੱਖਦੇ ਨੇ, ਚੋਰਾਂ ਨੂੰ ਪਨਾਹ ਦਿੰਦੇ ਨੇ, ਗੁਰੂ ਅਰਜਨ ਦੇਵ ਜੀ ਡਾਕੇ ਮਰਵਾਉਂਦੇ ਨੇ, ਗੁਰੂ ਅਰਜਨ ਦੇਵ ਜੀ ਚੋਰੀਆਂ ਕਰਵਾਉਂਦੇ ਨੇ, ਇੱਦਾਂ ਦੇ ਜਿਹੜੇ ਦੋਸ਼ ਲਾਣੇ ਹਨ।
ਕੌਣ ਸਮਤ ਸੁਣ ਕਰਹਿ ਭਰੋਸਾ।
ਕਿਹੜਾ ਸਮਝਦਾਰ, ਕਿਹੜਾ ਸਿਆਣਾ ਬੰਦਾ ਜਿਹੜਾ ਮੰਨੇਗਾ ਇਸ ਗੱਲ ਨੂੰ? ਮੂਰਖ ਬੰਦਾ ਹੀ ਹੋਏਗਾ ਜਿਹੜਾ ਇਸ ਗੱਲ 'ਤੇ ਵਿਸ਼ਵਾਸ ਕਰੇਗਾ। ਭਲਾ ਇਹੋ ਜਿਹੇ ਪਰਉਪਕਾਰੀ ਮਹਾਂਪੁਰਸ਼ ਜਿਹੜੇ ਲੰਗਰ ਲਾ ਰਹੇ ਹੋਣ ਗਰੀਬਾਂ ਵਾਸਤੇ, ਸਰੋਵਰ ਬਣਾ ਰਹੇ ਹੋਣ, ਨਾਮ ਜਪਾ ਰਹੇ ਹੋਣ, ਰੱਬ ਤੋਂ ਡਰਦੇ ਹੋਣ ਅਤੇ ਰੱਬ ਦਾ ਡਰ ਲੋਕਾਂ ਦੇ ਮਨਾਂ 'ਚ ਬਿਠਾਉਂਦੇ ਹੋਣ, ਪਰਉਪਕਾਰੀ ਜਿਨ੍ਹਾਂ ਦੀ ਬਾਣੀ ਸੁਣ ਕੇ ਮਨ ਨੂੰ ਠੰਡ ਪੈ ਜਾਂਦੀ ਹੈ, ਐਸੇ ਮਹਾਂਪੁਰਸ਼ ਚੋਰ ਰੱਖਦੇ ਹੋਣਗੇ ਜਾਂ ਚੋਰਾਂ ਨੂੰ ਪਨਾਹ ਦਿੰਦੇ ਹੋਣਗੇ, ਇਹ ਗੱਲ ਮੰਨਣ ਵਿੱਚ ਆਉਂਦੀ ਨਹੀਂ। ਹਾਂਜੀ,
ਚੰਦ ਦੀਵਾਨ ਜਾਤ ਨਿਜ ਜਨ ਹੈ।
ਬਾਦਸ਼ਾਹ ਸਲਾਮਤ, ਚੰਦੂ ਦੀ ਕੀ ਕਰੀਏ, ਦੀਵਾਨ ਚੰਦੂ ਤੁਹਾਡਾ ਖਾਸ ਬੰਦਾ ਹੈ, ਪਰ ਤੁਸੀਂ ਇਹ ਗੱਲ ਮੰਨੋ ਵੀ ਉਹ ਗੁਰੂ ਅਰਜਨ ਦੇਵ ਨਾਲ ਈਰਖਾ ਕਰਦਾ ਆਪਣੀ ਜਾਤੀ ਦੇ ਸਮਝ ਕੇ, ਕਿਉਂਕਿ ਚੰਦੂ ਵੀ ਖੱਤਰੀ ਹੈ ਅਤੇ ਗੁਰੂ ਅਰਜਨ ਦੇਵ ਜੀ ਵੀ ਖੱਤਰੀ ਬਰਾਦਰੀ ਵਿੱਚੋਂ ਹਨ। ਖੱਤਰੀਆਂ ਨਾਲ ਖੱਤਰੀਆਂ ਦੀ ਲਾਗ ਡਾਟ ਜਾਤ ਭਾਈਚਾਰੇ 'ਚ ਇੱਕ ਦੂਜੀ ਦੀ ਵਡਿਆਈ ਨੂੰ ਵੇਖ ਕੇ ਹੁੰਦੀ ਹੈ। ਕਿਸੇ ਵੀ ਬਰਾਦਰੀ 'ਚ ਇੱਕ ਬੰਦਾ ਤਰੱਕੀ ਕਰਦਾ, ਉਸ ਦੀ ਬਰਾਦਰੀ ਦੇ ਬੰਦੇ ਸੜਦੇ, ਉਹ ਕਹਿੰਦੇ ਆ ਇਹ ਵੱਡਾ ਬਣਿਆ ਫਿਰਦਾ, ਇਹਦਾ ਨਾਂ ਜ਼ਿਆਦਾ ਹੋ ਗਿਆ ਸਾਡੇ ਨਾਲੋਂ। ਤੋ ਚੰਦੂ ਗੁਰੂ ਅਰਜਨ ਦੇਵ ਜੀ ਨੂੰ ਆਪਣੀ ਬਰਾਦਰੀ ਦਾ ਸਮਝ ਕੇ ਉਹਨਾਂ ਦੇ ਨਾਲ ਨਫ਼ਰਤ ਕਰਦਾ, ਈਰਖਾ ਕਰਦਾ।
ਮਹਿਮਾ ਲਖ ਹੈ ਨਾ ਮਤ ਸਰ ਠਨ ਹੈ।
ਉਹ ਗੁਰੂ ਘਰ ਦੀ ਮਹਿਮਾ ਨਹੀਂ ਜਾਣਦਾ ਅਤੇ ਈਰਖਾ ਕਰਦਾ ਹੈ।
ਸ਼੍ਰੀ ਅਰਜਨ ਤਨ ਤਿਆਗਿਓ ਤਹਾਂ।
ਗੁਰੂ ਅਰਜਨ ਦੇਵ ਜੀ ਨੇ ਉੱਥੇ ਚੰਦੂ ਦੇ ਘਰ ਸਰੀਰ ਛੱਡਿਆ, ਇਹ ਗੱਲ ਸਾਰਿਆਂ ਨੂੰ ਪਤਾ ਹੈ। ਹਾਂਜੀ,
ਬੀਤ ਗਈ ਸੋ ਕਹੀ ਹੈ ਕਹਾਂ।
ਇਹ ਬਾਦਸ਼ਾਹ ਗੱਲ ਇਹੋ ਜਿਹੀ ਹੈ ਵੀ ਕਹਿਣ ਵਾਲੀ ਕੋਈ ਨਹੀਂ, ਬੀਤ ਗਈ ਸੋ ਬੀਤ ਗਈ, ਹੁਣ ਉਹਦਾ ਤੁਹਾਨੂੰ ਕੀ ਕਹਾਣੀ ਸੁਣਾਈਏ। ਵਜ਼ੀਰ ਖਾਂ ਹੋਰੀ ਕਚਹਿਰੀ ਦੇ ਵਿੱਚ ਗੱਲ ਓਪਨ ਨਹੀਂ ਕਰਨੀ ਚਾਹੁੰਦੇ, ਕਿਉਂ? ਚੰਦੂ ਨੇ ਹੁਣੇ ਹੀ ਕਹਿਣਾ ਮੈਨੂੰ ਸਬੂਤ ਦਿਖਾਓ। ਕਈ ਵਾਰੀ ਸੱਚ ਬੋਲਣਾ ਵੀ ਬੜਾ ਔਖਾ ਹੁੰਦਾ, ਜੇ ਸੱਚ ਦੇ ਸਬੂਤ ਨਾ ਪੇਸ਼ ਕੀਤੇ ਜਾਣ ਤਾਂ ਸੱਚੇ ਬੰਦੇ ਵੀ ਝੂਠੇ ਪੈ ਜਾਂਦੇ। ਵਜ਼ੀਰ ਖਾਂ ਕਹਿ ਤਾਂ ਰਿਹਾ ਇਸ਼ਾਰੇ ਨਾਲ ਬਾਦਸ਼ਾਹ ਨੂੰ ਕਿ ਚੰਦੂ ਦੇ ਘਰ ਗੁਰੂ ਅਰਜਨ ਦੇਵ ਜੀ ਦੀ ਮੌਤ ਹੋਈ ਹੈ, ਪਰ ਹੁਣ ਕੀ ਆਖੀਏ, ਬੀਤ ਗਈ ਨੂੰ ਕੌਣ ਛੇੜੇ, ਤੁਸੀਂ ਸਿਆਣੇ ਹੋ ਬਾਦਸ਼ਾਹ ਸਲਾਮਤ। ਹਾਂਜੀ,
ਅਬ ਤਿੰਨ ਕੋ ਸੁਤ ਬਲੀ ਬਿਲੰਦ।
ਹੁਣ ਉਹਨਾਂ ਦੇ ਪੁੱਤਰ ਉਹ ਬੜੇ ਬਲੀ ਹਨ, ਬੜੇ ਜਵਾਨ ਹਨ।
ਤਰਨ ਬੈਸ ਸ਼੍ਰੀ ਹਰਗੋਬਿੰਦ।
ਜਵਾਨੀ ਚੜ੍ਹਦੀ ਉਮਰ ਹੈ ਉਹਨਾਂ ਦੀ, ਸ਼੍ਰੀ ਹਰਗੋਬਿੰਦ ਉਹਨਾਂ ਦਾ ਨਾਮ ਹੈ। ਹਾਂਜੀ,
ਗੁਰਤਾ ਗਾਦੀ ਕੀਨ ਆਬਾਦੀ।
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ 'ਤੇ ਬੈਠੇ ਨੇ, ਉਹਨਾਂ ਨੇ ਗੁਰਤਾ ਗੱਦੀ ਨੂੰ ਚਾਰ ਚੰਨ ਲਾਏ ਨੇ, ਬਹੁਤ ਮਹਿਮਾ ਬਹੁਤ ਵਡਿਆਈ ਹੋ ਰਹੀ ਹੈ। ਹਾਂਜੀ,
ਦਾਸਨ ਅਹਿਲਾਦਤ ਦੇ ਸ਼ਾਦੀ।
ਉਹ ਸਿੱਖਾਂ ਨੂੰ ਖੁਸ਼ੀਆਂ ਵੰਡ ਰਹੇ ਨੇ, ਸਾਰੇ ਘਰਾਂ ਦੇ ਵਿੱਚ ਸਿੱਖਾਂ ਦੇ ਪ੍ਰਸੰਨਤਾ ਆਨੰਦ ਖੁਸ਼ੀ ਅਤੇ ਖੇੜਾ ਹੈ। ਹਾਂਜੀ,
ਪੂਜ ਹੈ ਜਗਤ ਪਦਾਰਥ ਦੇਤ।
ਗੁਰੂ ਅਰਜਨ ਦੇਵ ਜੀ ਦੇ ਪੁੱਤਰ ਗੁਰੂ ਹਰਗੋਬਿੰਦ ਦੀ ਬਹੁਤ ਪੂਜਾ ਹੁੰਦੀ ਹੈ, ਸਾਰੀ ਦੁਨੀਆ ਉਹਨਾਂ ਦੇ ਚਰਨਾਂ 'ਚ ਪਦਾਰਥ ਰੱਖ ਰੱਖ ਕੇ ਮੱਥਾ ਟੇਕਦੀ ਹੈ।
ਮਨ ਬਾਂਛਤ ਗੁਰ ਤੇ ਬਰ ਲੇਤ।
ਇਹ ਮਨ ਇੱਛਤ ਫਲ ਉਹ ਪ੍ਰਾਪਤ ਕਰਦੇ ਨੇ, ਗੁਰੂ ਤੋਂ ਜੋ ਮੰਗੇ ਠਾਕੁਰ ਆਪਣੇ 'ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖ 'ਤੇ ਜੋ ਬੋਲੇ, ਇਹਾਂ ਊਹਾਂ ਸੱਚ ਹੋਵੇ। ਸਾਰੀਆਂ ਹੀ ਮਨੋਕਾਮਨਾ ਸਿੱਖਾਂ ਦੀਆਂ ਪੂਰੀਆਂ ਹੁੰਦੀਆਂ ਨੇ।
ਤਿੰਨ ਹੋ ਸੰਗ ਭੀ ਮਤ ਸਰ ਧਰੇ।
ਇਹ ਚੰਦੂ ਗੁਰੂ ਹਰਗੋਬਿੰਦ ਨਾਲ ਵੀ ਈਰਖਾ ਕਰਦਾ, ਜਿਵੇਂ ਉਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਨਾਲ ਮਤਸਰ ਕਰਦਾ ਸੀ, ਈਰਖਾ ਕਰਦਾ ਸੀ, ਉਸੇ ਤਰ੍ਹਾਂ ਹੀ ਉਹਨਾਂ ਦੇ ਪੁੱਤਰ ਨਾਲ ਵੀ ਕਰਦਾ ਹੈ।
ਚੰਦ ਆਪ ਡਿਗ ਦੂਤੀ ਕਰਾ,
ਚੰਦੂ ਤੁਹਾਡੇ ਕੋਲ ਚੁਗਲੀਆਂ ਕਰਦਾ ਹੈ।
ਮਾਲਕ ਮੁਲਖ ਆਪ ਤੁਮ ਅਹੋ,
ਹੇ ਬਾਦਸ਼ਾਹ ਤੁਸੀਂ ਸਾਰੇ ਹਿੰਦੁਸਤਾਨ ਦੇ ਮਾਲਕ, ਸਾਰੇ ਮੁਲਕਾਂ ਦੇ ਮਾਲਕੋ ਤੁਸੀਂ।
ਨਿਆਵ ਸਭਨ ਕੇ ਕਰ ਬੇਚਹੋ,
ਤੁਸੀਂ ਸਭ ਦਾ ਇਨਸਾਫ ਕਰਨ ਵਾਲੇ ਹੋ, ਸਭ ਦਾ ਨਿਆਂ ਕਰਨਾ ਚਾਹੁੰਦੇ ਹੋ। ਅਸੀਂ ਸਮਝਦੇ ਹਾਂ ਵੀ ਤੁਸੀਂ ਬੇਇਨਸਾਫ਼ੀ ਨਹੀਂ ਕਰੋਗੇ। ਹਾਂਜੀ,
ਬਸ ਹੈ ਜਥਾ ਸੁਖ ਪ੍ਰਜਾ ਤੁਮਾਰੀ,
ਤੁਹਾਡੀ ਪ੍ਰਜਾ ਜਿਵੇਂ ਸੁੱਖ ਨਾਲ ਵਸੇ ਤੁਸੀਂ ਉਹੀ ਗੱਲ ਸੋਚੋਗੇ।
ਰਾਵ ਰੰਕ ਹਰੂਓ ਅਰ ਭਾਰੀ,
ਵੱਡਾ ਛੋਟਾ ਗਰੀਬ ਅਮੀਰ ਹੌਲਾ ਭਾਰਾ ਜਿਹੜਾ ਵੀ ਤੁਹਾਡੇ ਰਾਜ 'ਚ ਰਹਿੰਦਾ ਉਹਨੂੰ ਤੁਸੀਂ ਸੌਖੀ ਦਿਓਗੇ। ਹਾਂਜੀ,
ਕੀਰਤ ਪਸਰੀ ਅਖਿਲ ਜਹਾਨ,
ਹੇ ਬਾਦਸ਼ਾਹ ਤੁਹਾਡੀ ਕੀਰਤੀ ਤੁਹਾਡਾ ਜਸ ਸਾਰੇ ਸੰਸਾਰ ਵਿੱਚ ਪਸਰਿਆ ਹੈ।
ਸੁਖੀ ਆਸ਼ਿਖਾ ਦੇਤ ਮਹਾਨ,
ਔਰ ਸਾਰੇ ਅਸੀਸਾਂ ਦਿੰਦੇ ਨੇ ਬਾਦਸ਼ਾਹ ਨੂੰ ਵੀ ਬਾਦਸ਼ਾਹ ਬੜਾ ਚੰਗਾ ਹੈ।
ਅਬ ਨਿਰਣੈ ਕਰ ਸਕਲ ਪ੍ਰਸੰਗ,
ਹੁਣ ਤੁਸੀਂ ਇਸ ਗੱਲ ਦੇ ਉੱਤੇ ਵੀ ਧਿਆਨ ਦਿਓ, ਤਵੱਜੋ ਦਿਓ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਕੋਈ ਬੰਦਾ ਸੱਚ ਬੋਲ ਰਿਹਾ ਜਾਂ ਝੂਠ ਬੋਲ ਰਿਹਾ। ਹਰ ਗੱਲ ਨੂੰ ਤੁਸੀਂ ਧਿਆਨ ਨਾਲ ਸੁਣੋ, ਫਿਰ ਉਹਦਾ ਨਿਰਣਾ ਕਰੋ। ਇਕੱਲੀ ਇਕੱਲੀ ਸੁਣੀ ਸੁਣਾਈ ਇੱਕ ਬੰਦੇ ਦੀ ਗੱਲ ਉੱਤੇ ਤਬਾਰ ਨਾ ਕਰੋ।
ਵਰਤੋ ਸ਼੍ਰੀ ਅਰਜਨ ਸੁਤ ਸੰਗ,
ਤੁਸੀਂ ਪ੍ਰੇਮ ਨਾਲ ਗੁਰੂ ਅਰਜਨ ਦੇਵ ਦੇ ਪੁੱਤਰ ਹਰਗੋਬਿੰਦ ਨਾਲ ਵਰਤੋ। ਉਹ ਬੜੇ ਮਿਲਵਰਤਨੀ ਨੇ, ਉਹ ਚੰਗੇ ਨਾਲ ਚੰਗਾ ਮਾੜੇ ਨਾਲ ਮਾੜਾ, ਜਿਹੋ ਜਿਹਾ ਕੋਈ ਬੰਦਾ ਹੋਵੇ ਉਹੋ ਜਿਹਾ ਉਹ ਵਰਤਾ ਕਰਨਗੇ। ਜੇ ਤੁਸੀਂ ਉਹਨਾਂ ਨਾਲ ਭਲੇ ਬਣੋਗੇ ਅਤੇ ਉਹ ਤੁਹਾਡੇ ਨਾਲ ਭਲੇ ਹੀ ਵਰਤਣਗੇ। ਹਾਂਜੀ,
ਪਠੋ ਆਪ ਅਬ ਕੋ ਉਮਰਾਵ,
ਤੁਸੀਂ ਕੋਈ ਉਮਰਾਵ ਕੋਈ ਅਫਸਰ ਭੇਜੋ ਜਿਹੜਾ ਸ੍ਰੀ ਅੰਮ੍ਰਿਤਸਰ ਜਾਵੇ ਅਤੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਰਾ ਵਰਤਾਰਾ ਵੇਖ ਕੇ ਆਵੇ। ਚੰਦੂ ਵਰਗੇ ਕੀ ਕਹਿ ਰਹੇ ਨੇ ਉਹ ਵੀ ਪਤਾ ਲੱਗ ਜਾਏਗਾ, ਅਸਲੀਅਤ ਕੀ ਹੈ ਉਹ ਵੀ ਪਤਾ ਲੱਗ ਜਾਏਗਾ। ਹਾਂਜੀ,
ਮਿਲ ਹੈ ਜਾਏ ਕਰ ਸਹਿਜ ਸੁਭਾਵ,
ਕੋਈ ਚੰਗਾ ਬੰਦਾ ਸਿਆਣਾ ਬੰਦਾ ਜਿਹੜਾ ਸਹਿਜ ਸੁਭਾਅ ਜਾ ਕੇ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲੇ ਅਤੇ ਉਹਨਾਂ ਨਾਲ ਗੱਲਬਾਤ ਕਰੇ। ਹਾਂਜੀ,
ਬਿਨੈ ਬਖਾਨ ਹੈ ਤੁਮਰੀ ਦਿਸ਼ ਤੇ,
ਤੁਹਾਡੇ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕਰੇ ਵੀ ਬਾਦਸ਼ਾਹ ਸਲਾਮਤ ਤੁਹਾਡੇ ਦਰਸ਼ਨ ਚਾਹੁੰਦੇ ਨੇ ਅਤੇ ਗੁਰੂ ਜੀ ਤੁਸੀਂ ਦਿੱਲੀ ਆ ਕੇ ਤਸ਼ਰੀਫ ਲਿਆਓ ਦਿੱਲੀ ਅਤੇ ਸਾਨੂੰ ਦਰਸ਼ਨ ਦਿਓ। ਹਾਂਜੀ,
ਹੋਏ ਪ੍ਰਸੰਨ ਚਿਤ ਆਵ ਹੈ ਜਿਸ ਤੇ,
ਗੁਰੂ ਅਰਜਨ ਦੇਵ ਜੀ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਆਪਣੇ ਪਿਤਾ ਦੀ ਤਰ੍ਹਾਂ ਬੜੇ ਨੇਕ ਦਿਲ ਨੇ, ਉਹ ਜ਼ਰੂਰ ਖੁਸ਼ ਹੋ ਕੇ ਤੁਹਾਡੇ ਕੋਲ ਆਉਣਗੇ।
ਪ੍ਰਥਮ ਪਿਤਾ ਤਿੰਨ ਕੋ ਚੱਲ ਆਇਓ,
ਪਹਿਲਾਂ ਉਹਨਾਂ ਦੇ ਪਿਤਾ ਜੀ ਵੀ ਤਾਂ ਆ ਹੀ ਗਏ ਸੀ, ਗੁਰੂ ਅਰਜਨ ਦੇਵ ਜੀ ਤੁਸੀਂ ਬੁਲਾਇਆ ਅਤੇ ਉਹ ਆ ਗਏ ਸਨ। ਹਾਂਜੀ,
ਜਿਉਂ ਕਿਉਂ ਕਰ ਤਨ ਕੋ ਤਜਵਾਇਓ,
ਪਰ ਉਹਨਾਂ ਦਾ ਸਰੀਰ ਲਾਹੌਰ ਦੇ ਵਿੱਚ ਸ਼ਾਂਤ ਹੋ ਗਿਆ। ਚੰਦੂ ਦੇ ਘਰ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਦੀ ਉੱਥੇ ਮੌਤ ਹੋਈ, ਉਹਨਾਂ ਦਾ ਸਰੀਰ ਸ਼ਾਂਤ ਹੋਇਆ। ਇਹ ਜਿਹੜੀ ਗੱਲ ਹੈ ਵਜ਼ੀਰ ਖਾਂ ਥੋੜ੍ਹੇ ਹਿਸਾਬ ਨਾਲ ਕਹਿ ਰਿਹਾ, ਜਿਉਂ ਕਿਉਂ, ਕਿਉਂਕਿ ਵਜ਼ੀਰ ਖਾਂ ਨੂੰ ਵੀ ਪਤਾ ਵੀ ਬਾਦਸ਼ਾਹ ਨੂੰ ਪਤਾ, ਪਰ ਬਾਦਸ਼ਾਹ ਕਚਹਿਰੀ 'ਚ ਓਪਨ ਇਹ ਗੱਲ ਹੋਣੀ ਚਾਹੁੰਦਾ ਨਹੀਂ ਅਜੇ, ਕਿਉਂਕਿ ਸਾਰੇ ਦਰਬਾਰੀ ਸਾਰੀ ਰਾਜਨੀਤੀ ਇਸ ਗੱਲ ਦੇ ਵਿੱਚ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਦਬਾਇਆ ਜਾਵੇ, ਕਿਤੇ ਓਪਨ ਨਾ ਹੋਵੇ ਲੋਕਾਂ ਦੇ ਵਿੱਚ। ਇਸ ਕਰਕੇ ਵਜ਼ੀਰ ਖਾਂ ਡਰ ਕੇ ਥੋੜ੍ਹੇ ਜਿਹੇ ਹਿਸਾਬ ਨਾਲ ਗੱਲ ਕਰਦਾ, ਜਿਉਂ ਕਿਉਂ ਕਰ ਤਨ ਕੋ ਤਜਵਾਇਓ, ਤੁਸੀਂ ਬੁਲਾਇਆ ਸੀ ਗੁਰੂ ਅਰਜਨ ਦੇਵ ਜੀ ਆ ਗਏ, ਅੱਗੇ ਤੁਸੀਂ ਬਾਦਸ਼ਾਹ ਸਲਾਮਤ ਜਾਣਦੇ ਹੀ ਹੋ, ਉਹਨਾਂ ਦੀ ਮੌਤ ਹੋ ਗਈ। ਹਾਂਜੀ,
ਨਾਹੇ ਤਾਂ ਕੋਪ ਕਰਹਿ ਦੇ ਸਰਾਪ,
ਉਹ ਬੜੇ ਸਾਧੂ ਬਿਰਤੀ ਵਾਲੇ ਸੀ, ਉਹਨਾਂ ਨੇ ਸਭ ਕੁਛ ਆਪਣੇ 'ਤੇ ਸਹਿ ਲਿਆ, ਭਾਣਾ ਮੰਨ ਲਿਆ। ਜੇ ਉਹ ਗੁੱਸੇ 'ਚ ਆ ਕੇ ਕੋਈ ਸਰਾਪ ਦੇ ਦਿੰਦੇ ਤਾਂ ਫਿਰ ਸਾਡਾ ਲੱਭਣਾ ਕੁਛ ਨਹੀਂ ਸੀ। ਹਾਂਜੀ,
ਕਹਿਓ ਸਫਲ ਹੋਏ ਜਾਣੋ ਆਪ,
ਉਹਨਾਂ ਦਾ ਕਿਹਾ ਹੋਇਆ ਬਚਨ ਅਟਲ ਹੁੰਦਾ, ਸਫਲ ਹੁੰਦਾ। ਨਾਨਕ ਦਾਸ ਮੁਖ 'ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ, ਭਗਤ ਮੁੱਖਾਂ 'ਤੇ ਬੋਲਦੇ ਸੇ ਵਚਨ ਹੋਵੰਦੇ, ਉਹ ਵਚਨ ਅਟਲ ਹਨ ਜਿਹੜੇ ਉਹ ਕਹਿ ਦਿੰਦੇ ਸਨ। ਹਾਂਜੀ,
ਸੁਣ ਕਰ ਸ਼ਾਹੋ ਖਾਨ ਕੇ ਬੈਨ,
ਬਾਦਸ਼ਾਹ ਜਹਾਂਗੀਰ ਨੇ ਵਜ਼ੀਰ ਖਾਨ ਦੀਆਂ ਗੱਲਾਂ ਸੁਣੀਆਂ,
ਕਰਿਓ ਸਰਾਹਨ ਤੂੰ ਮਤ ਐਨ,
ਅਤੇ ਬਾਦਸ਼ਾਹ ਕਹਿਣ ਲੱਗਾ, ਵਜ਼ੀਰ ਖਾਨ ਜੀ ਤੁਸੀਂ ਬੜੇ ਸਿਆਣੇ ਹੋ, ਤੁਸੀਂ ਗੱਲ ਬੜੀ ਪਤੇ ਦੀ ਕਰਦੇ ਹੋ। ਹਾਂਜੀ,
ਅਪਰ ਸਭਾ ਕੇ ਮਾਨਵ ਬ੍ਰਿੰਦ,
ਹੋਰ ਜਿਹੜੇ ਕਚਹਿਰੀ ਦੇ ਬੰਦੇ ਸਨ ਕਚਹਿਰੀ 'ਚ ਬੈਠੇ ਹੋਏ,
ਕਹੈ ਤਥਾ ਜਿਮ ਭਖ ਹੈ ਚੰਦ,
ਉਹ ਚੰਦੂ ਦੀ ਜ਼ਬਾਨ ਬੋਲਦੇ ਸਨ, ਜਿਵੇਂ ਚੰਦੂ ਉਹਨਾਂ ਨੂੰ ਪੜ੍ਹਾਉਂਦਾ ਸੀ ਉਵੇਂ ਬੋਲਦੇ ਸਨ। ਅਸਲ ਉਹ ਚੰਦੂ ਤੋਂ ਰਿਸ਼ਵਤ ਲੈਂਦੇ ਸਨ। ਬਾਦਸ਼ਾਹ ਦੀ ਕਚਹਿਰੀ ਦੇ ਬਹੁਤੇ ਅਫਸਰ ਚੰਦੂ ਦੇ ਹਮਜੋਲੀ ਸਨ। ਹਾਂਜੀ,
ਇਸ ਕਾਰਨ ਤੇ ਭੇਜਣ ਤੇਰੋ,
ਇਸ ਕਰਕੇ ਬਾਦਸ਼ਾਹ ਨੇ ਆਖਿਆ, ਵਜ਼ੀਰ ਖਾਨ ਅਸੀਂ ਸਿਰਫ ਤੈਨੂੰ ਭੇਜਾਂਗੇ, ਹੋਰ ਅਸੀਂ ਕਿਸੇ ਨੂੰ ਅੰਮ੍ਰਿਤਸਰ ਨਹੀਂ ਭੇਜਣਾ। ਹਾਂਜੀ,
ਹੈ ਨੀਕੇ ਨਿਰਣੈ ਕਰ ਹੇਰੋ,
ਇਹ ਗੱਲ ਨਿਰਣੇ ਕਰਕੇ ਅਸੀਂ ਦੇਖੀ ਹੈ ਵੀ ਤੇਰਾ ਜਾਣਾ ਠੀਕ ਰਹੇਗਾ, ਤੂੰ ਗੱਲ ਸਿਆਣੀ ਕਰਦਾ ਅਤੇ ਨਾਲੇ ਤੇਰਾ ਗੁਰੂ ਕਹਿੰਦੇ ਨਾਲ ਪ੍ਰੇਮ ਵੀ ਹੈ। ਵਜ਼ੀਰ ਖਾਂ ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਜੀ ਦੀ ਕਿਰਪਾ ਨਾਲ ਹੀ ਬਚਿਆ ਸੀ, ਇਹਨੂੰ ਜਲੋਧਰ ਦਾ ਰੋਗ ਸੀ। ਸੁਖਮਣੀ ਸਾਹਿਬ ਸੁਣ ਕੇ ਸ਼ਾਂਤੀ ਆਈ ਸੀ, ਫਿਰ ਸੁਖਮਣੀ ਸਾਹਿਬ ਦੇ ਦੋ ਪਾਠ ਨੇਮ ਨਾਲ ਸਵੇਰੇ ਸ਼ਾਮ ਕਰਿਆ ਕਰਦਾ ਸੀ। ਇੰਨਾ ਪ੍ਰੇਮੀ ਸੀ ਗੁਰਬਾਣੀ ਦਾ ਵੀ ਨਿਤਨੇਮ ਸੁਖਮਣੀ ਸਾਹਿਬ ਦਾ ਰੋਜ਼ ਕਰਨਾ ਹੀ ਕਰਨਾ ਇੱਕ ਦੋ ਵਾਰੀ। ਹਾਂਜੀ,
ਜਿਮ ਪ੍ਰਸੰਨ ਹੋਏ ਕਰ ਚੱਲ ਆਵਹਿ,
ਤੂੰ ਜਾ ਗੁਰੂ ਅਰਜਨ ਦੇਵ ਦੇ ਬੇਟੇ ਗੁਰੂ ਹਰਗੋਬਿੰਦ ਨੂੰ ਇੱਥੇ ਲੈ ਕੇ ਆ, ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕਰ ਜਿਵੇਂ ਉਹ ਆ ਜਾਣ ਖੁਸ਼ੀ ਨਾਲ ਉਵੇਂ ਹੀ ਲੈ ਆ। ਹਾਂਜੀ,
ਪਾਵਨ ਦਰਸ਼ਨ ਆਪਣੇ ਦਿਖਾਵਹਿ,
ਇੱਥੇ ਆ ਕੇ ਆਪਣੇ ਪਵਿੱਤਰ ਦਰਸ਼ਨ ਮੁਕੱਦਸ ਦਰਸ਼ਨ ਮੈਨੂੰ ਬਖਸ਼ਣ। ਹਾਂਜੀ,
ਇਸ ਕੇ ਸਾਹਮਣੇ ਨੀਕੀ ਔਰ,
ਇਹਦੇ ਵਰਗੀ ਹੋਰ ਗੱਲ ਹੀ ਕੋਈ ਨਹੀਂ, ਇਹ ਬੜੀ ਚੰਗੀ ਗੱਲ ਹੋਵੇਗੀ ਵੀ ਗੁਰੂ ਹਰਗੋਬਿੰਦ ਜੀ ਦਿੱਲੀ ਆ ਜਾਣ ਜਾਂ ਆਗਰੇ ਆ ਜਾਣ। ਹਾਂਜੀ,
ਕਹੇ ਨਾ ਰਿਸ ਕਰ ਕੁਛ ਤਿਸ ਠੌਰ,
ਕੋਈ ਸਰਾਪ ਨਾ ਦੇਣ, ਕੋਈ ਬਦ ਦੁਆ ਨਾ ਦੇਣ, ਅਤੇ ਇੱਥੇ ਆ ਕੇ ਸਾਨੂੰ ਮਿਲਣ। ਹਾਂਜੀ,
ਨਹੀਂ ਦੇਸ਼ ਮਹਿਲ ਦੁੰਦ ਉਠਾਵੈ,
ਅਤੇ ਨਾ ਹੀ ਕੋਈ ਬਗਾਵਤ ਕਰ ਦੇਣ। ਜਿਹੜੀ ਗੱਲਾਂ ਸੁਣੀਆਂ ਨੇ ਉਹ ਬੜੀ ਚਿੰਤਾ ਵਾਲੀਆਂ ਨੇ। ਸੁਣਿਆ ਕਿ ਗੁਰੂ ਹਰਗੋਬਿੰਦ ਦੇ ਕੋਲ ਫੌਜਾਂ ਨੇ, ਘੋੜੇ ਨੇ, ਹਥਿਆਰ ਨੇ, ਅਤੇ ਚਲੋ ਹਥਿਆਰ ਰੱਖ ਲਏ, ਘੋੜੇ ਰੱਖ ਲਏ, ਫੌਜ ਰੱਖ ਲਈ, ਪਰ ਸਾਡੇ ਨਾਲ ਬਣਾ ਕੇ ਰੱਖਣ, ਸਾਡੇ ਖਿਲਾਫ ਕੋਈ ਬਗਾਵਤ ਦਾ ਝੰਡਾ ਨਾ ਖੜਾ ਕਰ ਦੇਣ।
ਮਿੱਠੇ ਜੋ ਇਮ ਸੰਦੇਹ ਉਪਾਵੈ,
ਇਹ ਜਿਹੜੇ ਸੰਸੇ ਸਾਨੂੰ ਪਏ ਹੋਏ ਨੇ, ਜਿਹੜੇ ਮਨ ਵਿੱਚ ਸਾਡੇ ਵਹਿਮ ਪਏ ਨੇ, ਇਹਨਾਂ ਨੂੰ ਦੂਰ ਕਰਨ ਆ ਕੇ
ਮਿਲਬੋ ਪਾਕ ਪੀਰ ਕੋ ਹੋਏ,
ਉਹ ਪੀਰ ਹਨ, ਮਹਾਂਪੁਰਸ਼ ਹਨ, ਉਹਨਾਂ ਦੇ ਸਾਨੂੰ ਦਰਸ਼ਨ ਹੋ ਜਾਣਗੇ। ਕਹਿੰਦੇ ਆ ਵੀ ਪੀਰਾਂ ਦਾ ਮਿਲਣਾ ਬੜਾ ਪਵਿੱਤਰ ਹੁੰਦਾ, ਪਾਕ ਹੁੰਦਾ।
ਯਾਦ ਖੁਦਾਏ ਘਰੀ ਸ਼ੁਭ ਸੋਏ,
ਜਿਸ ਵੇਲੇ ਪੀਰ ਮਿਲਦੇ ਨੇ, ਪੀਰਾਂ ਦੇ ਕੋਲ ਜਾਈਦਾ, ਉਸ ਵੇਲੇ ਅੱਲਾ ਯਾਦ ਆਉਂਦਾ, ਖੁਦਾ ਦੀ ਯਾਦ ਆਉਂਦੀ ਹੈ। ਤੋ ਗੁਰੂ ਹਰਗੋਬਿੰਦ ਸਾਹਿਬ ਇੱਥੇ ਆਉਣਗੇ, ਸਾਡੇ ਵਾਸਤੇ ਬਹੁਤ ਚੰਗਾ ਹੋਵੇਗਾ।
ਜਾਂ ਤੇ ਬਾਤ ਇਸੀ ਬਿਧ ਨੀਕੀ,
ਇਹੀ ਗੱਲ ਠੀਕ ਲੱਗਦੀ ਹੈ।
ਭਨੀ ਗਿਰਾ ਤੈ ਭਾਵਤ ਜੀ ਕੀ,
ਜੋ ਤੂੰ ਆਪਣੇ ਮਨ ਵਿੱਚ ਸੋਚਿਆ ਹੈ ਉਹ ਠੀਕ ਹੈ। ਉਹਨਾਂ ਦੇ ਕੋਲ ਫੌਜਾਂ ਨਹੀਂ ਭੇਜਣੀਆਂ ਚਾਹੀਦੀਆਂ, ਬਲਕਿ ਚੰਗੇ ਬੰਦੇ, ਸਿਆਣੇ ਬੰਦੇ, ਸੁਲਾਹਕੁਨ ਬੰਦੇ ਭੇਜਣੇ ਚਾਹੀਦੇ ਆ। ਸੋ ਵਜ਼ੀਰ ਖਾਨ, ਮੇਰੀ ਨਿਗਾਹ ਵਿੱਚ ਤੇਰੇ ਤੋਂ ਵਧੀਆ ਬੰਦਾ ਕੋਈ ਨਹੀਂ, ਜਿਹੜਾ ਬੋਲੇ ਉਹੀ ਕੁੰਡਾ ਖੋਲੇ। ਤੂੰ ਗੱਲ ਛੇੜੀ ਹੈ ਅਤੇ ਤੂੰ ਹੀ ਹੁਣ ਇਸ ਨੂੰ ਸਿਰੇ ਚਾੜ। ਹਾਂਜੀ,
ਹੋਤ ਭੋਰ ਕੁਛ ਲਿਹੋ ਅਕੋਰ,
ਕੱਲ੍ਹ ਸਵੇਰੇ ਹੀ ਤਿਆਰੀ ਕਰ ਲਏ, ਕੁਝ ਭੇਟਾਵਾਂ ਮੇਰੇ ਵੱਲੋਂ ਰਾਜ ਦਰਬਾਰ ਵੱਲੋਂ ਦਿੱਲੀ ਤਖ਼ਤ ਵੱਲੋਂ ਲੈ ਕੇ ਜਾਣੀ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ। ਹਾਂਜੀ,
ਗਮਨ ਕਰੋ ਸਤਿਗੁਰ ਕੀ ਔਰ,
ਮੇਰੇ ਵੱਲੋਂ ਵਧੀਆ ਨਜ਼ਰਾਨੇ, ਵਧੀਆ ਤੋਹਫੇ, ਵਧੀਆ ਗਿਫਟ ਲੈ ਕੇ ਜਾਣੇ ਆ, ਤਾਂ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਸਨਮਾਨ ਹੋ ਸਕੇ। ਹਾਂਜੀ,
ਕਰਤ ਪ੍ਰਸੰਨ ਇਤ ਹੈ ਕੋ ਲਿਆਵਹੋ,
ਬਾਦਸ਼ਾਹ ਕਹਿ ਰਿਹਾ ਹੈ ਵਜ਼ੀਰ ਖਾਨ ਗੁਰੂ ਹਰਗੋਬਿੰਦ ਨੂੰ ਖੁਸ਼ ਕਰਕੇ ਦਿੱਲੀ ਲੈ ਆਵੇ।
ਕਿੰਚ ਬੇਗ ਲੈ ਸੰਗ ਸਿਧਾਵ ਹੋ।
ਹੇ ਵਜ਼ੀਰ ਖਾਨ, ਤੂੰ ਕੱਲਾ ਨਾ ਜਾਈ, ਨਾਲ ਇਸ ਕਿੰਚ ਬੇਗ ਨੂੰ ਵੀ ਲੈ ਜਾਈ, ਕਿਉਂਕਿ ਕਿੰਚ ਬੇਗ ਵੀ ਗੁਰੂ ਕਾ ਪ੍ਰੇਮੀ ਹੈ।
ਖਾਂ ਵਜ਼ੀਰ ਸੁਣ ਜਹਾਂਗੀਰ ਤੇ।
ਵਜ਼ੀਰ ਖਾਨ ਨੇ ਜਦੋਂ ਇਹ ਗੱਲ ਬਾਦਸ਼ਾਹ ਜਹਾਂਗੀਰ ਤੋਂ ਸੁਣੀ,
ਹਰਖਿਓ ਜਾਣਿਓ ਮਿਲਨ ਪੀਰ ਤੇ।
ਵਜ਼ੀਰ ਖਾਂ ਖੁਸ਼ ਹੋਇਆ ਵੀ ਗੁਰੂ ਮਹਾਰਾਜ ਦੇ ਦਰਸ਼ਨਾਂ ਦਾ ਮੌਕਾ ਮਿਲ ਗਿਆ, ਇੱਥੋਂ ਦਿੱਲੀ ਵੱਲੋਂ ਜਾਵਾਂਗਾ, ਗੁਰੂ ਸਾਹਿਬ ਦੇ ਦਰਸ਼ਨ ਕਰਾਂਗਾ, ਅੰਮ੍ਰਿਤਸਰ ਇਸ਼ਨਾਨ ਕਰਾਂਗਾ। ਹਾਂਜੀ,
ਆਇਸ ਮਾਨੀ ਕੀਨ ਸਲਾਮ।
ਵਜ਼ੀਰ ਖਾਨ ਨੇ ਬਾਦਸ਼ਾਹ ਦੀ ਆਗਿਆ ਸਿਰ ਮੱਥੇ 'ਤੇ ਮੰਨੀ ਅਤੇ 7 ਵਾਰੀ ਝੁੱਕ ਕੇ ਬਾਦਸ਼ਾਹ ਨੂੰ ਸਲਾਮ ਕੀਤੀ।
ਲੀਨ ਸਕੇਲ ਸਮਾਜ ਤਮਾਮ।
ਭਾਈ ਵਜ਼ੀਰ ਖਾਨ ਜੀ ਰਾਤੋ ਰਾਤ ਤਿਆਰੀਆਂ ਕਰਨੀ, ਜਿੰਨਾ ਕੁ ਸਮਾਨ ਨਾਲ ਲਿਜਾਣਾ ਸੀ, ਗੱਡੇ ਰੇਹੜੇ ਰੱਥ ਹਾਥੀ ਘੋੜੇ, ਉਹ ਨਾਲ ਤਿਆਰ ਕਰ ਲਏ ਰਾਤ ਨੂੰ ਹੀ।
ਕਲਗੀ ਜਿਗਾ ਮੁਕਤ ਕੀ ਮਾਲਾ।
ਗੁਰੂ ਸਾਹਿਬ ਦੇ ਵਾਸਤੇ ਇੱਕ ਬੜੀ ਆਲਾ ਦਰਜੇ ਦੀ ਸੋਹਣੀ ਕਲਗੀ 6ਵੇਂ ਪਾਤਸ਼ਾਹ ਨੂੰ ਲਾਉਣ ਵਾਸਤੇ ਮੋਤੀਆਂ ਦੀ ਮਾਲਾ ਲਈ। ਹਾਂਜੀ,
ਖੀਨ ਖਾਫ ਪਟ ਜ਼ਰੀ ਦੁਸ਼ਾਲਾ।
ਔਰ ਖੀਨ ਖਾਫ ਦੇ ਜਰੀਦਾਰ ਦੁਸ਼ਾਲੇ ਵਧੀਆ ਲਏ ਗੁਰੂ ਸਾਹਿਬ ਨੂੰ ਭੇਟਾ ਦੇਣ ਵਾਸਤੇ।
ਅਪਰ ਅਕੋਰ ਜੋਰ ਕਰ ਸਾਰੀ।
ਹੋਰ ਬੜੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਗੁਰੂ ਸਾਹਿਬ ਨੂੰ ਭੇਟਾ ਕਰਨ ਲਈ ਜੋੜ ਲਈਆਂ।
ਕਿਤਕ ਚਮੂ ਸੰਗ ਕੀਨਸ ਤਿਆਰੀ।
ਵਜ਼ੀਰ ਖਾਂ ਆਪਣੇ ਨਾਲ ਕੁਝ ਆਪਣੀ ਸੇਫਟੀ ਵਾਸਤੇ ਫੌਜ ਵੀ ਲੈ ਕੇ ਤੁਰਦਾ ਸੀ, ਵੱਡਾ ਅਫਸਰ ਸੀ ਨਾ। ਵਜ਼ੀਰ ਖਾਂ ਪੰਜਾਬ ਦਾ ਗਵਰਨਰ ਰਿਹਾ, ਸੂਬੇਦਾਰ ਰਿਹਾ ਲਾਹੌਰ ਦਾ, ਅਤੇ ਬਹੁਤ ਵੱਡੀ ਤਾਕਤ ਸੀ ਉਹ, ਛੋਟਾ ਬੰਦਾ ਨਹੀਂ ਸੀ। ਹਿੰਦੁਸਤਾਨ ਦੇ ਬਾਦਸ਼ਾਹ ਦਿੱਲੀ ਦਰਬਾਰ ਦੇ ਮੁਖੀ ਬੰਦਿਆਂ ਵਿੱਚ ਉਹਦਾ ਨਾਮ ਸੀ। ਵਜ਼ੀਰ ਖਾਂ ਦਾ ਸਾਥੀ ਕਿੰਚ ਬੇਗ, ਉਹ ਵੀ ਇੱਕ ਵੱਡਾ ਅਫਸਰ ਸੀ, ਪਰ ਗੁਰੂ ਮਹਾਰਾਜ ਦਾ ਦੋਵੇਂ ਹੀ ਪ੍ਰੇਮੀ ਸਨ, ਦੋਵੇਂ ਹੀ ਨਿਤਨੇਮ ਗੁਰਬਾਣੀ ਦਾ ਹੀ ਕਰਦੇ, ਮੁਸਲਮਾਨ ਹੋ ਕੇ ਵੀ ਭਰੋਸਾ ਗੁਰੂ ਕੀ ਬਾਣੀ 'ਤੇ ਹੀ ਰੱਖਦੇ ਸਨ। ਵਜ਼ੀਰ ਖਾਨ ਅਤੇ ਕਿੰਚ ਬੇਗ ਦੋਵੇਂ ਗੁਰੂ ਕੇ ਪਿਆਰੇ, ਦਿੱਲੀ ਤੋਂ ਤਿਆਰੀਆਂ ਕਰ ਰਹੇ ਨੇ ਚੱਲਣ ਦੀਆਂ।
ਨੀਕੇ ਸ਼ਕਨ ਭਏ ਪੁਰ ਨਿਕਸੇ।
ਦਿੱਲੀ ਤੋਂ ਨਿਕਲੇ ਨੇ, ਬੜੇ ਸ਼ੁਭ ਸ਼ਗਨ ਨਜ਼ਰ ਆਏ ਨੇ, ਯਾਤਰਾ ਸਫਲ ਹੋਵੇਗੀ, ਗੁਰੂ ਸਾਹਿਬ ਦੇ ਦਰਸ਼ਨ ਹੋਣਗੇ। ਹਾਂਜੀ,
ਫੇਰ ਵਿਚਾਰਤ ਗਮਨਤ ਬਿਕਸੇ।
ਔਰ ਗੁਰੂ ਸਾਹਿਬ ਵੱਲ ਤੁਰੇ ਜਾਂਦੇ ਨੇ ਦਿੱਲੀ ਤੋਂ ਅੰਮ੍ਰਿਤਸਰ ਵੱਲ। ਹਾਂਜੀ,
ਸਨੇ ਸਨੇ ਮਗ ਉਲੰਘਿਓ ਸਾਰੇ।
ਸਾਰਾ ਪਿੰਡਾ ਲੰਘ ਕੇ, ਸਾਰਾ ਸਫ਼ਰ ਕਰਕੇ
ਸ੍ਰੀ ਅੰਮ੍ਰਿਤਸਰ ਪਹੁੰਚ ਨਿਹਾਰੇ।
ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ, ਦਿੱਲੀ ਤੋਂ ਪੈਦਲ ਤੁਰ ਕੇ 3-4 ਦਿਨ 5 ਦਿਨ ਲੱਗ ਜਾਂਦੇ ਸੀ, ਕਿਉਂਕਿ ਸਫ਼ਰ ਜਿਹੜਾ ਸੀ 450-450 ਕਿਲੋਮੀਟਰ ਬਣਦਾ ਹੈ, ਤੋ 4-5 ਦਿਨ ਹਫ਼ਤਾ ਲੱਗ ਜਾਂਦਾ ਸੀ ਆਰਾਮ ਦੇ ਨਾਲ। ਦਿੱਲੀ ਤੋਂ ਤੁਰੇ 100-100 ਮੀਲ, 50-50 ਮੀਲ ਰਾਤ ਕੱਟਦੇ ਤੁਰਦੇ ਹੀ ਆਏ, ਸ੍ਰੀ ਅੰਮ੍ਰਿਤਸਰ ਆ ਗਏ।
ਦੋਹਰਾ ਡੇਰਾ ਕਰਕੇ ਸੁਧਾਸਰ।
ਸ੍ਰੀ ਅੰਮ੍ਰਿਤਸਰ ਆ ਕੇ ਡੇਰਾ ਕੀਤਾ ਵਜ਼ੀਰ ਖਾਨ ਨੇ।
ਖਾਂ ਵਜ਼ੀਰ ਬੁੱਧਵਾਨ,
ਬੜਾ ਸਿਆਣਾ ਬੁੱਧੀਮਾਨ ਵਜ਼ੀਰ ਖਾਨ।
ਇੱਕ ਨਰ ਸੁਧ ਹਿਤ ਗੁਰੂ ਡਿੱਗ।
ਉਹਨੇ ਇੱਕ ਬੰਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਬਰ ਦੇਣ ਲਈ ਪਹਿਲਾਂ ਹੀ ਭੇਜਤਾ ਸੀ ਕਿ ਮਹਾਰਾਜ ਮੈਂ ਆਪ ਦੇ ਦਰਸ਼ਨਾਂ ਲਈ ਆ ਰਿਹਾ, ਆਪ ਜੀ ਦੇ ਦਰਸ਼ਨ ਅੰਮ੍ਰਿਤਸਰ ਕਰਨੇ ਨੇ ਆ ਕੇ। ਸੋ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਵੀ ਵਜ਼ੀਰ ਖਾਨ ਅਤੇ ਕਿੰਚ ਬੇਗ ਦਿੱਲੀ ਤੋਂ ਆ ਰਹੇ ਨੇ।
ਪਠਿਓ ਸੋ ਬਾਕ ਬਖਾਨ।
ਗੁਰੂ ਸਾਹਿਬ ਨੂੰ ਬੇਨਤੀ ਕਰ ਭੇਜੀ ਸੀ, ਮਹਾਰਾਜ ਨੇ ਉਹਨਾਂ ਦੇ ਆਉਣ 'ਤੇ ਡੇਰਾ ਕਰਵਾ ਦਿੱਤਾ, ਸਾਰਾ ਲੰਗਰ ਪਾਣੀ ਦਾ, ਘੋੜਿਆਂ ਦੇ ਘਾਹ ਪੱਠੇ ਦਾ ਬੰਦੋਬਸਤ ਗੁਰੂ ਸਾਹਿਬ ਨੇ ਕਰਵਾ ਦਿੱਤਾ। ਅਤੇ ਫਿਰ ਵਜ਼ੀਰ ਖਾਂ ਜਦੋਂ ਪਹੁੰਚਿਆ, ਉਹਨੇ ਮਹਾਰਾਜ ਨੂੰ ਦੱਸਿਆ ਵੀ ਮੈਂ ਆ ਗਿਆ ਹਾਂ।
ਚੌਪਈ ਕਰੋ ਬੰਦਗੀ ਗੁਰੂ ਅਗਾਰੀ।
ਆਪਣਾ ਬੰਦਾ ਪਹਿਲਾਂ ਹੀ ਭੇਜਤਾ ਸੀ ਵੀ ਗੁਰੂ ਨੂੰ ਮੇਰੇ ਵੱਲੋਂ ਮੱਥਾ ਟੇਕੀ।
ਪਠਿਓ ਸ਼ਾਹੋ ਮੈਂ ਪਾਸ ਤੁਮਾਰੀ।
ਮੈਨੂੰ ਗੁਰੂ ਜੀ ਤੁਹਾਡੇ ਕੋਲ ਭੇਜਿਆ ਬਾਦਸ਼ਾਹ ਨੇ, ਐਤਕੀ ਮੈਂ ਆਪਣੀ ਮਰਜ਼ੀ ਨਾਲ ਨਹੀਂ ਆਇਆ, ਬਾਦਸ਼ਾਹ ਵੱਲੋਂ ਡਿਊਟੀ ਲੱਗੀ ਹੈ, ਮੈਂ ਸਰਕਾਰੀ ਗੱਲਬਾਤ ਦੇ ਤੌਰ 'ਤੇ ਤੁਹਾਡੇ ਕੋਲ ਆ ਰਿਹਾ ਹਾਂ, ਬਾਦਸ਼ਾਹ ਦੀ ਪਰਮਿਸ਼ਨ ਨਾਲ ਆ ਰਿਹਾ ਹਾਂ। ਹਾਂਜੀ,
ਰਾਵਰ ਕੀਰ ਜਾਏ ਜਿਸ ਕਾਲਾ।
ਜਦੋਂ ਆਪ ਜੀ ਦਾ ਹੁਕਮ ਹੋਵੇ ਅਸੀਂ ਸ੍ਰੀ ਅਕਾਲ ਤਖ਼ਤ 'ਤੇ ਆ ਕੇ ਤੁਹਾਡੇ ਦਰਸ਼ਨ ਕਰਾਂਗੇ। ਹਾਂਜੀ,
ਦੇਹੋ ਦਰਸ਼ਨ ਮੋਹਿ ਕਰੋ ਨਿਹਾਲਾ।
ਗੁਰੂ ਜੀ, ਅਸੀਂ ਤੁਹਾਡੇ ਦਰਸ਼ਨਾਂ ਦੇ ਮੁਤਲਾਸੀ ਹਾਂ, ਸਾਨੂੰ ਦਰਸ਼ਨ ਬਖਸ਼ੋ, ਜਦੋਂ ਵੀ ਸਮਾਂ ਦਿਓਗੇ ਅਸੀਂ ਉਦੋਂ ਹੀ ਹਾਜ਼ਰ ਹੋਵਾਂਗੇ।
ਗਇਓ ਸੋ ਸਿੱਖਨ ਪਾਸ ਸੁਣਾਇਓ।
ਉਹ ਵਜ਼ੀਰ ਖਾਨ ਦਾ ਬੰਦਾ ਜਦੋਂ ਗਿਆ, ਉਹਨੇ ਜਾ ਕੇ ਸਿੱਖਾਂ ਨੂੰ ਮਿਲ ਕੇ ਸਾਰੀ ਗੱਲ ਦੱਸੀ।
ਤਿੰਨੋ ਜਾਏ ਕਰ ਸਕਲ ਬਤਾਇਓ।
ਗੁਰੂ ਕੇ ਸਿੱਖਾਂ ਨੇ ਮਹਾਰਾਜ ਸਾਹਿਬ ਛੇਵੇਂ ਪਾਤਸ਼ਾਹ ਨੂੰ ਖਬਰ ਦਿੱਤੀ।
ਸ੍ਰੀ ਹਰਗੋਬਿੰਦ ਸੁਨਤ ਬਖਾਨਾ।
ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬੋਲੇ,
ਆਜ ਕਰੋ ਬਿਸਰਾਮ ਮਹਾਨਾ।
ਅੱਜ ਵਜ਼ੀਰ ਖਾਂ ਜੀ ਨੂੰ ਕਹੋ ਕਿ ਉਹ ਰਸਤੇ ਦੀ ਥਕਾਵਟ ਹੈ, ਆਰਾਮ ਕਰਨ, ਵਿਸਰਾਮ ਕਰਨ, ਅਤੇ ਕੱਲ੍ਹ ਨੂੰ ਸ੍ਰੀ ਅਕਾਲ ਤਖ਼ਤ ਦੇ ਦਰਬਾਰ ਸਜੇਗਾ, ਉੱਥੇ ਵਜ਼ੀਰ ਖਾਂ ਜੀ ਆ ਜਾਣ, ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕਰਾਂਗੇ। ਹਾਂਜੀ,
ਹੋਏ ਹੈ ਮੇਲ ਹਮਾਰੋ ਕਾਲੀ।
ਕੱਲ੍ਹ ਨੂੰ ਵਜ਼ੀਰ ਖਾਂ ਜੀ ਦੇ ਨਾਲ ਸਾਡੀ ਮੁਲਾਕਾਤ ਹੋਵੇਗੀ, ਮਿਲਾਪ ਹੋਵੇਗਾ।
ਸੰਧਿਆ ਸਮੇਂ ਕਰੋ ਇਸ ਢਾਲੀ।
ਸੋ ਹੁਣ ਸੰਧਿਆ ਦਾ ਟਾਈਮ ਹੈ, ਰਾਤ ਦਾ ਸਮਾਂ ਹੈ, ਲੰਗਰ ਪਾਣੀ ਛਕੋ ਅਤੇ ਆਪਣੇ ਆਪਣੇ ਆਸਣਾਂ 'ਤੇ ਆਰਾਮ ਕਰੋ।
ਗੁਰੂ ਦੇਗ 'ਤੇ ਰਸਦ ਪਹੁੰਚਾਵੋ।
ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਵੀ ਗੁਰੂ ਦੇ ਲੰਗਰ ਵਿੱਚੋਂ ਰਾਸ਼ਨ ਪਾਣੀ ਵਜ਼ੀਰ ਖਾਨ ਦੀ ਫੌਜ ਵਾਸਤੇ ਵੀ ਭੇਜੋ। ਵਜ਼ੀਰ ਖਾਨ, ਉਹਦੇ ਨਾਲ ਕਿੰਚ ਬੇਗ, ਉਹਦੇ ਨੌਕਰ ਚਾਕਰ, ਉਹਦੇ ਘੋੜੇ, ਉਹਨਾਂ ਦੇ ਬੰਦੇ ਆਏ ਨੇ, ਉਹ ਜਿੰਨੇ ਵੀ ਬੰਦੇ ਨੇ, 100 ਨੇ 200 ਨੇ 500 ਨੇ, ਸਭ ਦਾ ਲੰਗਰ ਗੁਰੂ ਮਹਾਰਾਜ ਗੁਰੂ ਰਾਮਦਾਸ ਦੇ ਘਰੋਂ ਹੋਵੇਗਾ। ਹਾਂਜੀ,
ਜੇ ਤਿਕ ਨਰ ਪ੍ਰਥਮ ਹੈ ਪਿਖ ਆਵਹੋ।
ਵੇਖ ਕੇ ਆਓ ਵੀ ਕਿੰਨੇ ਕੁ ਬੰਦੇ ਨੇ, ਕਿੰਨੀ ਫੌਜ ਹੈ, ਕਿੰਨੇ ਘੋੜੇ ਨੇ, ਗਿਣਤੀ ਕਰ ਲਓ, ਉਹਦੇ ਹਿਸਾਬ ਨਾਲ ਲੰਗਰ ਦਾ ਬੰਦੋਬਸਤ ਕਰੋ। ਹਾਂਜੀ,
ਦੇਹੋ ਤਰੰਗਨ ਕਿਹਤ ਦਾਨਾ।
ਛੇਵੇਂ ਪਾਤਸ਼ਾਹ ਕਹਿੰਦੇ ਵੀ ਘੋੜਿਆਂ ਨੂੰ ਦਾਣਾ ਵੀ ਦਿਓ, ਜਿਹੜੀ ਫੌਜ ਵਜ਼ੀਰ ਖਾਂ ਦੇ ਨਾਲ ਆਈ ਹੈ ਉਹਦਾ ਪ੍ਰਸ਼ਾਦੇ ਪਾਣੀ ਦਾ, ਮੰਜੇ ਬਿਸਤਰੇ ਦਾ, ਸੁੱਖ ਆਰਾਮ ਦਾ ਸਾਰਾ ਤੁਸੀਂ ਬੰਦੋਬਸਤ ਕਰੋ।
ਹਾਂਜੀ, ਤ੍ਰਿਣਨ ਆਦਿ ਸੇਵਾ ਜੇ ਨਾਨਾ।
ਨਾਨਾ ਪ੍ਰਕਾਰ ਦੀ ਜੋ ਅਭਿਆਗਤ ਦੀ ਆਏ ਹੋਏ ਮਹਿਮਾਨ ਦੀ ਸੇਵਾ ਹੁੰਦੀ ਹੈ, ਘੋੜਿਆਂ ਨੂੰ ਪੱਠੇ ਪਾਉਣੇ, ਪਾਣੀ ਪਿਆਉਣਾ, ਘੋੜੇ ਬੰਨਣੇ, ਉਹਨਾਂ ਦੇ ਮੰਜੇ ਬਿਸਤਰੇ ਦੇਣੇ, ਸਿਪਾਹੀਆਂ ਨੂੰ ਸਾਰਿਆਂ ਨੂੰ ਰਾਸ਼ਨ ਪਾਣੀ, ਲੰਗਰ ਪਾਣੀ, ਇਹ ਸਾਰਾ ਦੇਖੋ ਤੁਸੀਂ। ਹਾਂਜੀ,
ਸੁਣ ਕਰ ਹੁਕਮ ਮਸੰਦਨ ਤਬਾ।
ਮਹਾਰਾਜ ਦੇ ਘਰ ਦੇ ਜਿਹੜੇ ਸਿਆਣੇ ਮਸੰਦ ਸੀਗੇ, ਗੁਰੂ ਘਰ ਦੇ ਮੁਖੀਏ, ਉਹਨਾਂ ਮਸੰਦਾਂ ਨੇ ਤਿਆਰੀਆਂ ਕਰ ਲਈਆਂ।
ਕਹਿਓ ਜਥਾ ਕੀਨਸ ਤਿਮ ਸਭਾ।
ਜਿਵੇਂ ਸਤਿਗੁਰਾਂ ਨੇ ਕਿਹਾ ਮਸੰਦਾਂ ਨੇ ਉਸੇ ਤਰ੍ਹਾਂ ਹੀ ਕੀਤਾ।
ਕਿਰਪਾ ਆਪਣ ਪਰ ਲੱਖ ਕਰ ਆਛੇ।
ਸਾਰੇ ਖੁਸ਼ ਹੋਏ ਅਤੇ ਵਜ਼ੀਰ ਖਾਂ ਵੀ ਬੜਾ ਖੁਸ਼ ਹੋਇਆ ਵੀ ਗੁਰੂ ਸਾਹਿਬ ਨੇ ਮੇਰਾ ਸਵਾਗਤ ਬੜਾ ਕੀਤਾ, ਸਾਡੇ 'ਤੇ ਬੜੀ ਕਿਰਪਾ ਦ੍ਰਿਸ਼ਟੀ ਕਰ ਰਹੇ ਨੇ ਗੁਰੂ ਜੀ। ਹਾਂਜੀ,
ਸਕਲ ਸੈਨ ਜੋਤ ਲੀਨਸ ਬਾਂਛੇ।
ਸਾਰਿਆਂ ਨੂੰ ਲੰਗਰ ਪਾਣੀ ਛੱਕ ਕੇ ਰਾਤ ਨੂੰ ਆਰਾਮ ਕਰਾਇਆ। ਹਾਂਜੀ,
ਖਾਣ ਪਾਣ ਕਰ ਸੁੱਖ ਕੋ ਪਾਏ।
ਖਾਣ ਪਾਣ ਕਰਕੇ ਆਪੋ ਆਪਣੇ ਆਸਣਾਂ 'ਤੇ, ਸਾਰੀ ਫੌਜ ਵਜ਼ੀਰ ਖਾਂ ਦੀ ਸੁੱਤੀ, ਵਜ਼ੀਰ ਖਾਂ ਵੀ ਸੁੱਤਾ ਅਤੇ ਕਿੰਚ ਬੇਗ ਵੀ ਸੁੱਤਾ। ਹਾਂਜੀ,
ਗੁਰੂ ਸੋ ਜਸ ਕਰ ਨਿਸ ਸੁਪਤਾਏ।
ਗੁਰੂ ਦਾ ਜਸ ਕਰਦੇ ਰਾਤ ਨੂੰ ਸੁੱਤੇ ਹਨ। ਹਾਂਜੀ,
ਪ੍ਰਾਤ ਹੋਤ ਅੰਮ੍ਰਿਤ ਸਰ ਨਹਾਏ।
ਸਵੇਰੇ ਅੰਮ੍ਰਿਤ ਵੇਲੇ ਉੱਠੇ ਨੇ ਵਜ਼ੀਰ ਖਾਂ ਅਤੇ ਕਿੰਚ ਬੇਗ, ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ।
ਹਰ ਮੰਦਰ ਅਰਦਾਸ ਕਰਾਏ।
ਫਿਰ ਵਜ਼ੀਰ ਖਾਂ ਅਤੇ ਕਿੰਚ ਬੇਗ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਏ ਨੇ ਅਤੇ ਵਜ਼ੀਰ ਖਾਂ ਨੇ ਬੜੀ ਸ਼ਰਧਾ ਨਾਲ ਦੇਗ ਮਹਾਰਾਜ ਦੇ ਚਰਨਾਂ 'ਚ, ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਕਰਾਈ ਹੈ।
ਧਰ ਸ਼ਰਧਾ ਨਿਜ ਸੰਗੀ ਸੰਗ।
ਨਾਲ ਉਹਦੇ ਜਿਹੜੇ ਅਫਸਰ ਸਨ ਛੋਟੇ ਦਿੱਲੀ ਤੋਂ ਆਏ ਹੋਏ, ਉਹਨਾਂ ਨੇ ਵੀ ਸ਼ਰਧਾ ਨਾਲ ਹਰਿਮੰਦਰ ਸਾਹਿਬ ਮੱਥਾ ਟੇਕਿਆ ਹੈ।
ਕਰਹਿ ਸਰਾਹਨ ਕੇ ਸੋ ਪ੍ਰਸੰਗ।
ਸਾਰੇ ਹਰਿਮੰਦਰ ਸਾਹਿਬ ਵੇਖ ਕੇ ਸਰਾਹਨਾ ਕਰਦੇ, ਕਹਿੰਦੇ ਬੜੇ ਬੜੇ ਮੰਦਰ ਦੇਖੇ, ਬੜੀਆਂ ਬੜੀਆਂ ਮਸੀਤਾਂ ਦੇਖੀਆਂ, ਪਰ ਜਿਹੜੀ ਸ਼ਾਂਤੀ ਇੱਥੇ ਹੈ ਕਿਤੇ ਨਹੀਂ ਆਈ ਸਾਨੂੰ। ਹਾਂਜੀ,
ਸੋ ਦਿਨ ਅਰਧ ਬੀਤ ਜਬ ਗਇਓ।
ਸੋ ਇਸ ਤਰ੍ਹਾਂ ਸਾਧ ਸੰਗਤ ਜੀ ਦੁਪਹਿਰ ਦਾ ਟਾਈਮ ਹੋ ਗਿਆ, ਕਰਦੇ ਕਰਾਂਦੇ ਮੱਥਾ ਟੇਕਦੇ ਅੱਧਾ ਦਿਨ ਬੀਤ ਗਿਆ।
ਭੇਟ ਸਕਲ ਲੈ ਤਿਆਰ ਸੋ ਭਇਓ।
ਵਜ਼ੀਰ ਖਾਂ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਵਧੀਆ ਵਧੀਆ ਨਜ਼ਰਾਨੇ, ਗੁਰੂ ਸਾਹਿਬ ਲਈ ਚੰਗੀ ਕਲਗੀ, ਹੀਰਿਆਂ ਦੀ ਮਾਲਾ, ਮੋਤੀਆਂ ਦੀ ਮਾਲਾ ਲੈ ਕੇ ਤਿਆਰ ਹੋਇਆ। ਹਾਂਜੀ,
ਸ੍ਰੀ ਹਰਗੋਬਿੰਦ ਫਰਸ਼ ਕਰਾਇਸ।
ਇੱਧਰ ਗੁਰੂ ਸਾਹਿਬ ਨੇ ਵੀ ਦੁਪਹਿਰ ਤੋਂ ਬਾਅਦ ਅਕਾਲ ਤਖ਼ਤ ਦੇ ਦੀਵਾਨ ਸਜਾਇਆ, ਫਰਸ਼ ਵਿਛਾ ਦਿੱਤੇ। ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਜਿਹੜਾ ਚੌਂਕ ਹੈ, ਯਾਨੀ ਜਿੱਥੇ ਅੱਜ ਕੱਲ੍ਹ ਨਿਸ਼ਾਨ ਸਾਹਿਬ ਲੱਗੇ ਨੇ, ਦਰਸ਼ਨੀ ਡਿਊਟੀ ਦਾ ਵਿਚਕਾਰਲਾ ਸਾਫ ਮੈਦਾਨ ਹੈ। ਹਰਿਮੰਦਰ ਸਾਹਿਬ ਤੋਂ ਜਾਂਦਿਆਂ ਅਕਾਲ ਤਖ਼ਤ ਵੱਲ ਜਿਹੜਾ ਮੈਦਾਨ ਹੈ, ਉੱਥੇ ਫਰਸ਼ ਕਲੀਨ ਗਲੀਚੇ ਦਰੀਆਂ ਚਾਦਰਾਂ ਵਿਛਾ ਦਿੱਤੀਆਂ।
ਤਖ਼ਤ ਅਕਾਲ ਜਹਾਂ ਸੁੱਠ ਤਾਏ ਸੋ,
ਬੜੀ ਸੋਹਣੀ ਸੁੰਦਰ ਜਗ੍ਹਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ।
ਜਾਮ ਦਿਵਸ ਤੇ ਸਤਿਗੁਰ ਆਏ,
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਾਮ ਦੇ 4 ਵਜੇ ਅਕਾਲ ਤਖ਼ਤ 'ਤੇ ਆ ਗਏ।
ਬਸਤਰ ਸ਼ਸਤਰ ਤਨ ਰੁਚਿਰ ਸਜਾਏ,
ਮੀਰੀ ਪੀਰੀ ਦੀਆਂ 2 ਤੇਗਾਂ ਗਾਤਰੇ ਪਹਿਨੀਆਂ, ਸੀਸ ਤੇ ਕਲਗੀ, ਜਿਗਾ ਹੀਰੇ ਮੋਤੀਆਂ ਨਾਲ ਸਜੇ ਹੋਏ ਸ਼ਹਿਨਸ਼ਾਹ ਬਾਦਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ।
ਹਾਂਜੀ, ਬੋਲਤ ਆਏ ਨਕੀਬ ਅਗਾਰੀ,
ਜਿਵੇਂ ਬਾਦਸ਼ਾਹਾਂ ਦੇ ਸਾਹਮਣੇ ਭੱਟ ਸਵਈਏ ਪੜ੍ਹਦੇ ਆਉਂਦੇ ਨਕੀਬ, ਇੱਦਾਂ ਗੁਰੂ ਸਾਹਿਬ ਦੇ ਅੱਗੇ ਅੱਗੇ ਨਕੀਬ ਉੱਚੀ ਆਵਾਜ਼ ਵਿੱਚ ਕਹਿ ਰਹੇ ਹਨ ਵੀ ਸਾਵਧਾਨ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆ ਰਹੇ ਹਨ।
ਕੰਚਨ ਰਜਤ ਦੰਡ ਕੋ ਧਾਰੀ,
ਹੱਥ ਦੇ ਵਿੱਚ ਸੋਨੇ ਦੇ ਚਾਂਦੀ ਦੇ ਡੰਡੇ ਚੋਬਦਾਰਾਂ ਨੇ ਪਕੜੇ ਹੋਏ ਨੇ। ਇਹ ਬਾਦਸ਼ਾਹੀ ਮਹਾਰਾਜ ਦਾ ਠਾਠ ਹੈ, ਰਾਜਸੀ ਠਾਠ ਦੇ ਪ੍ਰਤੀਕ ਨੇ ਚੋਭਾਂ ਸੋਨੇ ਦੀਆਂ ਚਾਂਦੀ ਦੀਆਂ। ਹਾਂਜੀ,
ਮਨਹੋ ਕੋ ਰੰਗ ਕੁਦਾਏ ਤੋ ਰੰਗ,
ਬਾਦਸ਼ਾਹ ਘੋੜੇ ਤੇ ਬਹਿ ਕੇ ਆਏ ਗੁਰੂ ਕੇ ਮਹਿਲਾਂ ਤੋਂ, ਜਿਵੇਂ ਹਿਰਨ ਟੱਪਦਾ ਹੈ ਇੱਦਾਂ ਘੋੜਾ ਚੰਚਲ ਧਰਤੀ 'ਤੇ ਪੈਰ ਨਹੀਂ ਲੱਗਣ ਦਿੰਦਾ।
ਸੁੰਦਰ ਸਜਤ ਵਿਭੂਖਣ ਸੰਗ,
ਘੋੜੇ ਦੇ ਉੱਤੇ ਵੀ ਬੜੇ ਸੋਹਣੇ ਗਹਿਣੇ ਪਾਏ, ਸੋਨੇ ਦੀ ਕਾਠੀ ਪਾਈ ਹੋਈ ਹੈ।
ਸੋ ਭੱਟ ਸੈਂਕੜੇ ਆਗੂ ਪਾਛੇ,
ਅੱਗੇ ਪਿੱਛੇ ਸੈਂਕੜੇ ਯੋਧੇ ਹਨ, ਵਿਧੀ ਚੰਦ, ਜੇਠਾ, ਲੰਘਾ, ਪੁਰਾਣਾ, ਪੈੜਾ ਵਰਗੇ ਮੁਖੀ ਸਿੱਖ ਅਤੇ ਗੁਰੂ ਕੇ ਸੂਰਮੇ ਯੋਧੇ ਭਾਈ ਜੱਟੂ, ਭਾਈ ਭਾਨੂ ਵਰਗੇ, ਭਾਈ ਲੱਖੂ ਵਰਗੇ ਸਭ ਸੂਰਮੇ ਅੱਗੇ ਪਿੱਛੇ ਬੰਦੂਕਾਂ ਤਲਵਾਰਾਂ ਨਾਲ ਸਜੇ ਹੋਏ ਹਨ।
ਸ਼ਸਤਰ ਬਸਤਰ ਆਛੇ ਤਨ ਕਾਛੇ,
ਸਭ ਨੇ ਗਾਤਰੇ ਤਲਵਾਰਾਂ ਪਹਿਨੀਆਂ, ਕਮਰ ਕਸੇ ਲਾਏ, ਸੀਸ ਤੇ ਦੁਮਾਲੇ ਚੱਕਰ ਖੰਡੇ ਲਾਏ ਹੋਏ ਨੇ।
ਨੌਬਤ ਬਜਹਿ ਦਰਸ਼ਨੀ ਪੌਰ,
ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਦਰਸ਼ਨੀ ਡਿਉਢੀ ਜੋ ਹੈ ਉਹਦੇ ਲਾਗੇ ਨੌਬਤ ਵੱਜ ਰਹੀ ਹੈ। ਛੋਟੇ ਨਗਾਰਿਆਂ ਨੂੰ ਨੌਬਤ ਕਹਿੰਦੇ, ਦੋਹਰੀ ਚੋਬ ਲੱਗਦੀ ਨਾਲ ਨੌਬਤ ਵੱਜੀ ਜਾਂਦੀ ਹੈ, ਨਾਲ ਨਫੀਰੀ ਵੱਜਦੀ ਹੈ।
ਹਾਏ ਤਹਿ ਸੋਢੀ ਸਿਰਮੌਰ,
ਮਹਾਰਾਜ ਸੋਢੀ ਸਿਰਮੌਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹਨ।
ਹੈ ਤੇ ਉਤਰ ਬੰਦਨਾ ਕਰਕੇ,
ਘੋੜੇ ਤੋਂ ਉਤਰ ਕੇ ਦਰਸ਼ਨੀ ਡਿਉਢੀ ਤੇ ਮੱਥਾ ਟੇਕਿਆ ਹੈ।
ਪੁਲ ਪਰ ਗਮਨੇ ਅੰਤਰ ਬਰਕਾ,
ਜੋੜਾ ਬਾਹਰ ਉਤਾਰ ਦਿੱਤਾ ਹੈ ਤੇ ਪੁਲ ਤੇ ਨੰਗੇ ਪੈਰੀ ਤੁਰੇ ਹਨ।
ਨਮੋ ਕੀਨ ਹਰਿਮੰਦਰ ਆਗੇ,
ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕਿਆ ਹੈ।
ਪੁਨਹ ਪ੍ਰਦਕਸ਼ਨਾ ਦੇਵਨ ਲਾਗੇ,
ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਕਰਨ ਲੱਗ ਪਏ ਜਿਵੇਂ ਪਾਤਸ਼ਾਹ।
ਲੇਹਰ ਪੌਰ ਆਚਮਨ ਆਏ,
ਫਿਰ ਹਰ ਕੀ ਪੌੜੀ ਤੋਂ ਅੰਮ੍ਰਿਤ ਦਾ ਚੁਲਾ, ਹਰਿਮੰਦਰ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਪਾਠੀ ਸਿੰਘ ਦੀ ਬੈਕ ਸਾਈਡ 'ਤੇ ਇੱਕ ਹਰ ਕੀ ਪੌੜੀ ਹੈ, ਉੱਥੋਂ ਸੰਗਤਾਂ ਅੰਮ੍ਰਿਤ ਦਾ ਚੁਲਾ ਲੈਂਦੀਆਂ ਨੇ। ਅੱਜ ਵੀ ਉੱਥੋਂ 6ਵੇਂ ਪਾਤਸ਼ਾਹ ਅੰਮ੍ਰਿਤ ਦਾ ਚੁਲਾ ਲਿਆ ਹੈ।
ਬੈਠ ਤਖ਼ਤ ਪਰ ਗੁਰੂ ਸੁਹਾਏ,
ਫਿਰ ਅਕਾਲ ਤਖ਼ਤ 'ਤੇ ਆ ਗਏ ਨੇ ਅਤੇ ਤਖ਼ਤ 'ਤੇ ਬੈਠ ਗਏ ਨੇ 6ਵੇਂ ਪਾਤਸ਼ਾਹ।
ਸਭਾ ਸਹਿਤ ਸੁਰਪਤ ਜਨ ਬੈਸੇ,
ਸ੍ਰੀ ਅਕਾਲ ਤਖ਼ਤ 'ਤੇ ਓਂ ਦੀਵਾਨ ਸਜਿਆ ਜਿਵੇਂ ਇੰਦਰ ਦੀ ਸਭਾ ਦੇਵਤਿਆਂ ਦੀ ਸੱਜ ਜਾਂਦੀ ਹੈ। ਹਾਂਜੀ,
ਗਾਏ ਰਬਾਬੀ ਰਾਗਨ ਤੈਸੇ,
ਬੜੇ ਬੜੇ ਗੰਧਰਵ ਰਬਾਬੀ ਰਾਗਾਂ ਵਿੱਚ ਕੀਰਤਨ ਕਰ ਰਹੇ ਨੇ।
ਬੈਠੇ ਸੁਣ ਸੰਗਤ ਬਹੁ ਆਈ,
ਮਹਾਰਾਜ ਆ ਗਏ ਨੇ, ਸਾਰੀ ਸੰਗਤ ਵੀ ਆ ਗਈ ਹੈ।
ਦਰਸ਼ਨ ਦੇਖਤ ਭੇਟ ਚੜਾਈ,
ਤੇ ਕਹਿੰਦੇ ਗੁਰੂ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਕੇ ਸਭ ਨੇ ਆਪਣੀਆਂ ਆਪਣੀਆਂ ਭੇਟਾਂ ਅਰਪਣ ਕੀਤੀਆਂ ਨੇ।
ਤਬ ਵਜ਼ੀਰ ਖਾਂ ਗੁਰੂ ਹਕਾਰਾ,
ਉਸ ਵੇਲੇ ਵਜ਼ੀਰ ਖਾਂ ਨੂੰ ਮਹਾਰਾਜ ਨੇ ਸੱਦਿਆ ਹੈ।
ਆਇਓ ਲੇਕਰ ਭੇਟ ਉਦਾਰਾ,
ਵਜ਼ੀਰ ਖਾਂ ਗੁਰੂ ਦੇ ਦਰਬਾਰ ਵਿੱਚ ਵਧੀਆ ਵਧੀਆ ਤੋਹਫ਼ੇ ਗਿਫਟ ਲੈ ਕੇ ਦਿੱਲੀ ਤੋਂ ਆਇਆ ਸੀ, ਉਹ ਭੇਟਾ ਕਰਨ ਵਾਸਤੇ ਲਿਆਇਆ ਹੈ।
ਤਰਨ ਬੈਸ ਬੈਸੇ ਗੁਰ ਹੇਰੇ,
ਆ ਗਏ ਮਹਾਰਾਜ, ਲਗਭਗ 115-14 ਸਾਲ ਦੀ ਉਮਰ ਹੈ, ਬਾਹਲੇ ਹੀ ਸੁੰਦਰ ਲੱਗਦੇ ਉਹਨੇ ਜਿਵੇਂ 18-20 ਸਾਲ ਦੇ ਹੋਣ, ਪਰ ਜਵਾਨੀ ਚੜ੍ਹਦੀ ਹੋ, ਇੱਦਾਂ ਦਾ ਕੱਦ ਕਾਠ, ਬੜਾ ਤੇਜ਼ ਪ੍ਰਤਾਪ, ਨੂਰਾਨੀ ਚਿਹਰਾ। ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਵਜ਼ੀਰ ਖਾਂ ਨੇ ਦਰਸ਼ਨ ਕੀਤੇ।
ਮਸ ਭੀਜਤ ਮੁਖ ਸ਼ੁਭਤ ਵਡੇਰੇ,
ਮਾੜੀ ਮਾੜੀ ਮਸ ਭਿੱਜਣ ਲੱਗ ਪਈ ਹੈ, ਯਾਨੀ ਜਿੱਥੇ ਦਾੜਾ ਅਤੇ ਮੁੱਛ ਉਤਰਦੇ ਨੇ, ਉੱਥੇ ਮਾੜੀ ਮਾੜੀ ਕਲੱਖਣ ਜੀ ਆਉਂਦੀ ਹੈ ਜਦੋਂ, ਇਸ ਤਰ੍ਹਾਂ ਸਤਿਗੁਰੂ ਜੀ ਦੇ ਚਿਹਰੇ ਦੇ ਉੱਤੇ ਮੁੱਛ ਫੁੱਟਣ ਲੱਗੀ ਹੈ। ਹਾਂਜੀ,
ਜਨ ਪਸਰਿਓ ਚਹਿ ਤਮ ਡਿਡ ਇੰਦੂ,
ਕਹਿੰਦੇ ਇੰਝ ਲੱਗਦਾ ਜਿਵੇਂ ਸੋਹਣੇ ਚੰਨ ਦੇ ਆਲੇ ਦੁਆਲੇ ਹਨੇਰਾ ਪਸਰਨ ਲੱਗਾ ਹੋਵੇ। ਚਿੱਟਾ ਚੰਨ ਹੁੰਦਾ, ਆਲੇ ਦੁਆਲੇ ਹਨੇਰਾ ਹੁੰਦਾ, ਜਿਵੇਂ ਚੰਨ ਵਰਗਾ ਸਤਿਗੁਰਾਂ ਦਾ ਚਿੱਟਾ ਮੁਖੜਾ ਸੁੰਦਰ ਹੈ, ਅਤੇ ਕਾਲੀ ਕਾਲੀ ਦਾੜੀ ਮੁੱਛਾਂ ਇਉਂ ਲੱਗਦੀਆਂ ਨੇ ਜਿਵੇਂ ਹਨੇਰਾ ਆਲੇ ਦੁਆਲੇ ਪਸਰਨਾ ਚਾਹੁੰਦਾ ਹੈ। ਹਾਂਜੀ,
ਕਹਿ ਅਰਬਿੰਦ ਮਿਲੰਦਾ ਬ੍ਰਿੰਦੂ,
ਜਾਂ ਇੰਝ ਸਮਝ ਲਓ ਵੀ ਚਿੱਟੇ ਕਮਲ ਦੇ ਆਲੇ ਦੁਆਲੇ ਕਾਲੇ ਰੰਗ ਦੇ ਭੌਰੇ ਮੰਡਰਾ ਰਹੇ ਨੇ। ਹਾਂਜੀ,
ਬੰਧਨ ਕੀਨ ਆਨੰਦ ਬਿਲੰਦੇ,
ਸਤਿਗੁਰਾਂ ਦੇ ਸਰੂਪ ਦੇ ਦਰਸ਼ਨ ਕਰਕੇ ਵਜ਼ੀਰ ਖਾਂ ਬਾਗੋ ਬਾਗ ਹੋ ਗਿਆ, ਦਰਸ਼ਨ ਕਰਕੇ ਹੀ ਮਨ ਮੋਹਿਆ ਗਿਆ। ਹਾਂਜੀ,
ਲੱਖ ਗੁਰ ਕੋ ਸੁਖ ਕੰਧ ਮੁਕੰਦੇ,
ਸੁੱਖਾਂ ਦੇ ਦਾਤੇ ਮੁਕਤੀ ਦਾਤੇ ਸਤਿਗੁਰੂ ਛੇਵੇਂ ਪਾਤਸ਼ਾਹ ਨੂੰ ਵੇਖਿਆ ਵਜ਼ੀਰ ਖਾਂ ਨੇ।
ਬੰਦ ਹੱਥ ਪੁੰਨ ਬਿਨਾ ਬਖਾਨੀ,
ਅਕਾਲ ਤਖ਼ਤ ਦੇ ਉੱਪਰ ਤਖ਼ਤ ਤੇ ਬੈਠੇ ਸਨ, ਥੱਲਿਓਂ ਹੱਥ ਜੋੜ ਕੇ ਉਹਨੇ ਮੱਥਾ ਟੇਕਿਆ। ਹਾਂਜੀ,
ਹਜ਼ਰਤ ਤੁਮ ਹੈ ਬੰਦਗੀ ਠਾਨੀ,
ਤੇ ਵਜ਼ੀਰ ਖਾਂ ਨੇ ਆਖਿਆ ਸਤਿਗੁਰੂ ਜੀ ਇਹ ਮੱਥਾ ਮੇਰੇ ਵੱਲੋਂ ਹੈ, ਆ ਦੂਸਰਾ ਮੱਥਾ ਹਿੰਦੁਸਤਾਨ ਦੇ ਬਾਦਸ਼ਾਹ ਸਲਾਮਤ ਜਹਾਂਗੀਰ ਵੱਲੋਂ ਹੈ। ਹਾਂਜੀ,
ਬੈਠਿਓ ਨਿਕਟ ਕੁਸ਼ਲ ਕਹੋ ਆਛੇ,
ਬਾਦਸ਼ਾਹ ਸਲਾਮਤ ਨੇ ਤੁਹਾਨੂੰ ਸਲਾਮ ਕੀਤੀ, ਸਜਦਾ ਕੀਤਾ ਹੈ, ਅਤੇ ਆ ਕੁਝ ਭੇਟਾਵਾਂ ਨਜ਼ਰਾਨੇ ਦਿੱਲੀ ਦਰਬਾਰ ਵੱਲੋਂ ਹਜ਼ੂਰ ਦੇ ਚਰਨਾਂ 'ਚ ਹਾਜ਼ਰ ਹਾਂ। ਇਸ ਤਰ੍ਹਾਂ ਬਾਦਸ਼ਾਹ ਦੀਆਂ ਭੇਟਾਵਾਂ ਗੁਰੂ ਸਾਹਿਬ ਦੇ ਚਰਨਾਂ 'ਚ ਰੱਖ ਕੇ ਵਜ਼ੀਰ ਖਾਨ ਬੈਠ ਗਿਆ ਹੈ।
ਕਹਿਓ ਸਕਲ ਤੁਮ ਕਰਨਾ ਬਾਂਛੇ,
ਮਹਾਰਾਜ ਜੀ ਤੁਹਾਡੀ ਕਿਰਪਾ ਦੇ ਨਾਲ ਸਭ ਕੁਛ ਠੀਕ ਹੈ।
ਬੂਝਿਓ ਕਹੋ ਕਾਰਨ ਆਗਮਨੂ,
ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਵਜ਼ੀਰ ਖਾਂ ਜੀ ਜੀ ਆਇਆਂ ਨੂੰ ਇਹ ਦੱਸੋ ਕਿਸ ਕੰਮ ਲਈ ਆਏ ਹੋ, ਕਿਉਂਕਿ ਵਜ਼ੀਰ ਖਾਂ ਨੂੰ ਮਹਾਰਾਜ ਜਾਣਦੇ ਸਨ ਵੀ ਸਾਡੇ ਪਿਤਾ ਦਾ ਪ੍ਰੇਮੀ ਗੁਰਸਿੱਖ ਹੈ, ਰੋਜ਼ ਗੁਰਬਾਣੀ ਪੜ੍ਹਦਾ ਹੈ। ਮਹਾਰਾਜ ਕਹਿੰਦੇ ਭਾਈ ਵਜ਼ੀਰ ਖਾਂ ਜੀ ਕਿਸ ਕਾਰਨ ਕਰਕੇ ਤਸ਼ਰੀਫ ਲਿਆਏ ਹੋ?
ਪਠਿਓ ਸ਼ਾਹ ਕਾਰਜ ਅਸ ਕਵਨੂ,
ਬਾਦਸ਼ਾਹ ਨੇ ਕਿਸ ਕੰਮ ਲਈ ਭੇਜਿਆ ਹੈ ਖੋਲ੍ਹ ਕੇ ਦੱਸੋ।
ਸੁਣ ਵਜ਼ੀਰ ਖਾਂ ਜੁਗ ਕਰ ਜੋਰੇ,
ਵਜ਼ੀਰ ਖਾਂ ਨੇ ਦੋਵੇਂ ਹੱਥ ਜੋੜ ਲਏ,
ਲੈਣ ਹੇਤ ਆਏ ਹੋ ਤੁਮ ਓਰੇ,
ਗੁਰੂ ਜੀ ਮੈਂ ਆਪ ਜੀ ਨੂੰ ਲੈਣ ਵਾਸਤੇ ਆਇਆ ਹਾਂ, ਆਪ ਜੀ ਦੇ ਚਰਨਾਂ 'ਚ ਬੰਦਗੀ ਕੀਤੀ, ਬਾਦਸ਼ਾਹ ਸਲਾਮਤ ਨੇ ਬੇਨਤੀ ਕੀਤੀ ਹੈ ਕਿ ਆਪ ਦਿੱਲੀ ਤਸ਼ਰੀਫ ਲੈ ਕੇ ਆਓ, ਬਾਦਸ਼ਾਹ ਸਲਾਮਤ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਨੇ। ਹਾਂਜੀ,
ਚਾਹੇ ਤੁਮਾਰੋ ਦਰਸ਼ਨ ਸ਼ਾਹੂ,
ਬਾਦਸ਼ਾਹ ਸਲਾਮਤ ਤੁਹਾਡੇ ਦਰਸ਼ਨ ਚਾਹੁੰਦੇ ਨੇ। ਹਾਂਜੀ,
ਕੇਤਕ ਦਿਨ ਤੇ ਕਰਤ ਉਮਾਹੂ,
ਕੁਝ ਦਿਨਾਂ ਤੋਂ ਉਹਨਾਂ ਦੇ ਮਨ ਵਿੱਚ ਇਸ ਗੱਲ ਦੀ ਇੱਛਾ ਜਾਗੀ ਹੈ ਵੀ ਪੀਰ ਜੀ ਦੇ ਦਰਸ਼ਨ ਕਰੀਏ। ਹਾਂਜੀ,
ਸ਼ਰਧਾ ਧਾਰ ਅਕੋਰ ਪਠਾਈ,
ਆ ਜਿਹੜੀਆਂ ਭੇਟਾਵਾਂ ਇਹ ਕਲਗੀ ਬੜੀ ਕੀਮਤੀ ਔਰ ਮੋਤੀਆਂ ਦਾ ਹਾਰ ਇਹ ਤੁਹਾਨੂੰ ਬਾਦਸ਼ਾਹ ਨੇ ਭੇਜਿਆ ਹੈ।
ਸਮ ਮੁਰੀਦ ਕੇ ਬਿਨਾ ਅਲਾਈ,
ਜਿਵੇਂ ਇੱਕ ਮੁਰੀਦ ਆਪਣੇ ਪੀਰ ਦੇ ਚਰਨਾਂ 'ਚ ਬੇਨਤੀ ਕਰਦਾ, ਬਾਦਸ਼ਾਹ ਨੇ ਇਉਂ ਬੇਨਤੀ ਕੀਤੀ ਹੈ।
ਸੁਣ ਕਰ ਸ਼੍ਰੀ ਹਰਗੋਬਿੰਦ ਕਹਿਓ,
ਗੁਰੂ ਹਰਗੋਬਿੰਦ ਸਾਹਿਬ ਇਹ ਗੱਲ ਸੁਣ ਕੇ ਬੋਲੇ ਹਾਂ,
ਬੜੇ ਗੁਰ ਨੇ ਜਿਵੇਂ ਦਰਸ਼ਨ ਚਾਹਿਓ,
ਕਹਿਣ ਲੱਗੇ ਜਿਵੇਂ ਵੱਡੇ ਗੁਰੂਆਂ ਨੂੰ ਵੀ ਤੇ ਦਰਸ਼ਨਾਂ ਲਈ ਬੁਲਾਇਆ ਸੀ, ਵੱਡੇ ਸਤਿਗੁਰੂ ਜੀ ਨੂੰ ਵੀ ਬਾਦਸ਼ਾਹ ਨੇ ਦਰਸ਼ਨਾਂ ਲਈ ਸੱਦਿਆ ਸੀ, ਪਰ ਮੁੜ ਕੇ ਵੱਡੇ ਸਤਿਗੁਰੂ ਵਾਪਸ ਨਹੀਂ ਆਏ। ਹਾਂਜੀ,
ਦੁਸ਼ਟ ਪਾਤ ਕੀ ਸਦਨ ਉਤਾਰੇ,
ਤੇ ਬਾਦਸ਼ਾਹ ਨੇ ਦਰਸ਼ਨ ਤੇ ਕਰ ਲਏ ਵੱਡੇ ਸਤਿਗੁਰਾਂ ਦੇ, ਪਰ ਵੱਡੇ ਸਤਿਗੁਰਾਂ ਨੂੰ ਚੰਦੂ ਦੇ ਹਵਾਲੇ ਕਰ ਦਿੱਤਾ, ਸਤਿਗੁਰੂ ਜੀ ਨੂੰ ਚੰਦੂ ਦੇ ਘਰ ਭੇਜ ਦਿੱਤਾ। ਹਾਂਜੀ,
ਤਹਿ ਤਨ ਤਜ ਪਰ ਲੋਕ ਸਿਧਾਰੇ,
ਤੇ ਮਹਾਰਾਜ ਸਾਹਿਬ ਜੀ ਨੂੰ ਦੀਵਾਨ ਚੰਦੂ ਨੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ, ਮਹਾਰਾਜ ਉੱਥੇ ਜੋਤੀ ਜੋਤ ਸਮਾ ਗਏ। ਹਾਂਜੀ,
ਸ਼ਾਹਨ ਕੋ ਅਸ ਅਹੇ ਅਵਾਹਨ,
ਮਹਾਰਾਜ ਕਹਿੰਦੇ ਵਜ਼ੀਰ ਖਾਂ ਜੀ ਇਹਨਾਂ ਬਾਦਸ਼ਾਹਾਂ ਨੂੰ ਇਹੋ ਜਿਹੇ ਦਰਸ਼ਨਾਂ ਦੀ ਇੱਛਾ ਹੁੰਦੀ ਹੈ, ਜਿਵੇਂ ਸਾਡੇ ਪਿਤਾ ਗੁਰਦੇਵ ਵੱਡੇ ਮਹਾਰਾਜ ਨੂੰ ਬੁਲਾਇਆ ਸੀ, ਸਾਨੂੰ ਵੀ ਉੱਦਾਂ ਹੀ ਬੁਲਾ ਰਿਹਾ ਫਿਰ। ਹਾਂਜੀ,
ਨਹਿ ਸੁਧ ਕਰੀ ਕੈਸ ਹੂੰ ਪਾਵਨ,
ਆ ਮੁੜ ਕੇ ਕੋਈ ਖਬਰ ਨਹੀਂ ਲਈ ਵੀ ਕੀ ਹੋਇਆ ਉੱਥੇ। ਹਾਂਜੀ,
ਸੁਣ ਵਜ਼ੀਰ ਖਾਂ ਪੁਨਹੋ ਬਤਾਈ,
ਵਜ਼ੀਰ ਖਾਂ ਮਹਾਰਾਜ ਦੀ ਗੱਲ ਸੁਣ ਕੇ ਸਮਝ ਗਿਆ ਵੀ ਮਹਾਰਾਜ ਸੱਚ ਬੋਲ ਰਹੇ ਨੇ, ਠੀਕ ਹੈ ਇਹ ਗੱਲ, ਫਿਰ ਵਜ਼ੀਰ ਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹਾਂਜੀ,
ਚੁਗਲੀ ਅਬ ਉਗਲੀ ਤਿਸ ਥਾਈ।
ਮਹਾਰਾਜ ਜੀ, ਗੱਲ ਇਹੀ ਹੈ, ਚੰਦੂ ਨੇ ਹੀ ਹੁਣ ਵੀ ਚੁਗਲੀ ਕੀਤੀ, ਜਿਵੇਂ ਪਹਿਲਾਂ ਚੰਦੂ ਨੇ ਸਾਜ਼ਿਸ਼ਾਂ ਕੀਤੀਆਂ, ਹੁਣ ਵੀ ਚੰਦੂ ਹੀ ਚੁਗਲੀਆਂ ਕਰਦਾ ਹੈ।
ਦੁਸ਼ਮਣ ਬਾਤ ਕਰੇ ਅਣਹੋਤੀ।
ਆਹਾ, ਇਹ ਕਹਾਵਤ ਹੈ ਪੰਜਾਬੀ ਦੀ, ਦੁਸ਼ਮਣ ਬਾਤ ਕਰੇ ਅਣਹੋਈ। ਦੁਸ਼ਮਣ ਅਣਹੋਈ ਗੱਲ ਕਰਦਾ, ਜਿਹੜੀ ਹੋਈ ਨਾ ਹੋਵੇ ਉਹ ਗੱਲ ਕਰ ਦਿੰਦਾ। ਦੁਸ਼ਮਣ ਉਹ ਇਲਜ਼ਾਮ ਲਾ ਦਿੰਦਾ ਜਿਹੜੇ ਕਦੀ ਕਿਸੇ ਨੇ ਗੁਨਾਹ ਕੀਤਾ ਹੀ ਨਾ ਹੋਵੇ। ਹਾਂਜੀ,
ਹੋਏ ਕਿਮ ਕਿਮ ਹੋ ਕਰਹਿ ਉਦੋਤੀ।
ਆ, ਹੁੰਦੀ ਕੁਝ ਹੈ, ਕਰ ਕੁਝ ਦਿੰਦੇ, ਗੱਲ ਕੋਈ ਹੋਰ ਹੁੰਦੀ ਹੈ, ਦੁਸ਼ਮਣ ਉਸ ਗੱਲ ਨੂੰ ਹੋਰ ਬਣਾ ਦਿੰਦੇ ਨੇ। ਹਜ਼ਾਰਾਂ ਸਾਲਾਂ ਤੋਂ ਇਹ ਕਹਾਵਤ ਚੱਲੀ ਆਉਂਦੀ ਹੈ, ਦੁਸ਼ਮਣ ਬਾਤ ਕਰੇ ਅਣਹੋਈ। ਉਹ ਗੱਲ ਜਿਹੜੀ ਅਸੀਂ ਸੋਚੀ ਵੀ ਨਹੀਂ ਹੁੰਦੀ, ਦੁਸ਼ਮਣ ਸਾਡੇ ਬਾਰੇ ਕਰ ਦਿੰਦਾ। ਹਾਂਜੀ,
ਮਿਲੋ ਆਪ ਅਬ ਹਜ਼ਰਤ ਸੰਗ।
ਸੋ ਹੁਣ ਮਹਾਰਾਜ, ਤੁਹਾਨੂੰ ਦਿੱਲੀ ਚੱਲਣਾ ਚਾਹੀਦਾ, ਬਾਦਸ਼ਾਹ ਨਾਲ ਮਿਲਣਾ ਚਾਹੀਦਾ।
ਵਿਦਤ ਹੋਹੇ ਸਭ ਛਪਿਓ ਪ੍ਰਸੰਗ।
ਆਪ ਜੀ ਸਮਰੱਥ ਹੋ, ਸਰਬ ਕਲਾ, ਜਿਹੜੀ ਗੱਲ ਲੁਕੀ ਛਿਪੀ ਆ ਉਹ ਤੁਸੀਂ ਪ੍ਰਗਟ ਕਰ ਦੇਣੀ। ਅਜੇ ਉਹ ਮੈਂ ਗੱਲ ਆਪਣੇ ਮੂੰਹ ਤੋਂ ਨਹੀਂ ਕਹਿੰਦਾ, ਪਰ ਗੁਰੂ ਜੀ ਮੈਨੂੰ ਵਿਸ਼ਵਾਸ ਹੈ ਵੀ ਉਹ ਜਿਹੜਾ ਪੜਦਾ ਪਿਆ ਹੋਇਆ ਉਸ ਨੂੰ ਤੁਸੀਂ ਜਾ ਕੇ ਦਿੱਲੀ ਚੁੱਕ ਸਕਦੇ ਹੋ। ਹਾਂਜੀ,
ਦਿੱਲੀ ਚਲੋ ਸੋ ਬਦਰਾ ਲੇ ਹੋ।
ਮਹਾਰਾਜ, ਦਿੱਲੀ ਚਲੋ ਅਤੇ ਜਿਹੜੇ ਝੂਠ ਦੇ ਪੜਦੇ ਨੇ ਪਾੜ ਦਿਓ ਅਤੇ ਸਤਿਗੁਰਾਂ ਦੀ ਸ਼ਹੀਦੀ ਦਾ ਬਦਲਾ ਲੈ ਲਓ।
ਦੁਸ਼ਟ ਪਾਤ ਕੀ ਸਿਰ ਪੱਗ ਦੇ ਹੋ।
ਆ, ਦੁਸ਼ਟ ਪਾਪੀ ਚੰਦੂ ਦੇ ਸਿਰ ਜੁੱਤੀ ਮਾਰੀਏ ਹੁਣ। ਹਾਂਜੀ,
ਬਿਨਾਂ ਮਿਲੇ ਨਹਿ ਪ੍ਰਾਪਤ ਹੋਵੇ।
ਮਹਾਰਾਜ, ਜਿੰਨਾ ਚਿਰ ਬਾਦਸ਼ਾਹ ਨੂੰ ਨਹੀਂ ਮਿਲੋਗੇ ਅਤੇ ਸੱਚ ਦੇ ਉੱਤੇ ਜਿਹੜਾ ਪੜਦਾ ਝੂਠਦਾ ਪਿਆ ਉਹ ਨਹੀਂ ਚੁੱਕੋਗੇ, ਉਹਨਾਂ ਚਿਰ ਮਹਾਰਾਜ ਚੰਦੂ ਕਾਬੂ ਨਹੀਂ ਆਵੇਗਾ। ਹਾਂਜੀ,
ਨਹੀਂ ਤੇ ਦਾਰਕ ਮੂਰਖ ਜੋ ਵਹਾ।
ਉਸ ਪਾਪੀ ਨੂੰ ਉਹਦੇ ਕੀਤੇ ਦੀ ਸਜ਼ਾ ਨਹੀਂ ਮਿਲੇਗੀ।
ਅਬ ਹਜ਼ਰਤ ਕੋ ਬਹੁਤ ਸਿਖਾਇਓ।
ਹੁਣ ਵੀ ਬਾਦਸ਼ਾਹ ਦੇ ਕੰਨ ਭਰੀ ਜਾਂਦਾ ਭਰੀ ਜਾਂਦਾ। ਹਾਂਜੀ,
ਮੁਝ ਬੂਝਿਓ ਮੈਂ ਸਕਲ ਬਤਾਇਓ।
ਮੈਨੂੰ ਬਾਦਸ਼ਾਹ ਨੇ ਪੁੱਛਿਆ ਸੀ ਪਰ ਮੈਂ ਸੱਚਾਈ ਦੱਸੀ ਹੈ ਵੀ ਇਹ ਸਾਰੀਆਂ ਝੂਠੀਆਂ ਊਜਾਂ ਨੇ ਜਿਹੜੀਆਂ ਚੰਦੂ ਲਾ ਰਿਹਾ।
ਸੁਨਤ ਸ਼ਾਹੋ ਨੇ ਮੋਹੇ ਪਠਾਵਾ।
ਬਾਦਸ਼ਾਹ ਨੇ ਮੈਨੂੰ ਇਸੇ ਕਰਕੇ ਤੁਹਾਡੇ ਕੋਲ ਭੇਜਿਆ ਗੁਰੂ ਜੀ।
ਆਨੋ ਜਾਏ ਗੁਰੂ ਇਸ ਥਾਵਾ।
ਬਾਦਸ਼ਾਹ ਨੇ ਕਿਹਾ ਵੀ ਗੁਰੂ ਜੀ ਨੂੰ ਦਿੱਲੀ ਲੈ ਕੇ ਆਓ, ਉਹਨਾਂ ਨਾਲ ਗੱਲਬਾਤ ਕਰਕੇ ਮਸਲਾ ਸਾਰਾ ਸੁਲਝਾਵਾਂਗੇ।
ਸੁਣ ਕਰ ਨਿਰਣਾ ਹੋਵੇ ਹੈ ਸਾਰੀ।
ਗੁਰੂ ਜੀ ਦੀ ਗੱਲ ਸੁਣ ਕੇ ਹਰ ਗੱਲ ਦਾ ਨਿਰਣਾ ਹੋਵੇਗਾ।
ਜਿਵੇਂ ਸ਼੍ਰੀ ਅਰਜਨ ਸੰਗ ਗੁਜ਼ਾਰੀ।
ਜੋ ਗੁਰੂ ਅਰਜਨ ਦੇਵ ਜੀ ਨਾਲ ਬੀਤੀ ਹੈ ਉਹ ਵੀ ਗੱਲ ਸਾਹਮਣੇ ਆ ਜਾਏਗੀ।
ਚਲਨ ਆਪ ਕੋ ਦਿੱਲੀ ਨੀਕੋ।
ਇਸ ਕਰਕੇ ਗੁਰੂ ਜੀ ਤੁਹਾਡਾ ਦਿੱਲੀ ਜਾਣਾ ਬਹੁਤ ਜ਼ਰੂਰੀ ਹੈ।
ਭਲਾ ਆਪ ਕੋ ਭਾਵਤ ਜੀ ਕੋ।
ਅੱਗੇ ਆਪ ਜੀ ਦੀ ਜੋ ਮਰਜ਼ੀ ਹੈ ਅਸੀਂ ਆਪ ਜੀ ਨੂੰ ਬੇਨਤੀ ਕਰ ਸਕਦੇ ਹਾਂ ਸਤਿਗੁਰੂ ਜੀ।
ਇੱਕ ਤੋਂ ਸ਼ਾਹੋ ਸੰਦੇਹ ਮਿਟਾਵਾ।
ਇੱਕ ਤਾਂ ਦਿੱਲੀ ਜਾਣ ਨਾਲ ਬਾਦਸ਼ਾਹ ਦਾ ਸ਼ੱਕ ਦੂਰ ਹੋ ਜਾਏਗਾ। ਜਿਹੜੇ ਲੋਕਾਂ ਨੇ ਸ਼ੱਕ ਪਾਏ ਨੇ ਵੀ ਤੁਸੀਂ ਬਾਗੀ ਹੋ, ਹਥਿਆਰ ਰੱਖ ਲਏ ਨੇ, ਸਰਕਾਰ ਦੇ ਖਿਲਾਫ਼ ਕੋਈ ਸਾਜ਼ਿਸ਼ ਕਰ ਰਹੇ ਹੋ, ਇਹ ਝੂਠਾ ਜਿਹੜਾ ਇਲਜ਼ਾਮ ਲਾ ਰਹੇ ਨੇ ਉਹ ਸਾਰਾ ਧੋਤਾ ਜਾਏਗਾ। ਦੂਜਾ, ਬਾਦਸ਼ਾਹ ਦੇ ਮਨ ਵਿੱਚ ਜਿਹੜੀ ਕੋਈ ਭੁਲੇਖਾ ਪਿਆ ਹੋਇਆ ਚੰਦੂ ਬਾਰੇ ਉਹ ਵੀ ਨਿਕਲ ਜਾਏਗਾ। ਹਾਂਜੀ,
ਦੁਤੀਏ ਬਦਲਾ ਤੁਮ ਕੋ ਪਾਵਾ।
ਆਪ ਜੀ ਆਪਣੇ ਪਿਤਾ ਗੁਰਦੇਵ ਦਾ ਬਦਲਾ ਲੈ ਲਓਗੇ।
ਆਗੇ ਆਪ ਅਹੋ ਸਰਬੱਗ।
ਅੱਗੇ ਆਪ ਜੀ ਸਰਬੱਗ ਸਭ ਕੁਛ ਜਾਣੀ ਜਾਣ ਹੋ।
ਕਿਆ ਹਮ ਜਾਣ ਸਕਹਿ ਅਲਪੱਗ।
ਅਸੀਂ ਥੋੜੀ ਬੁੱਧੀ ਵਾਲੇ ਹਾਂ, ਅਸੀਂ ਕੀ ਜਾਣ ਸਕਦੇ ਹਾਂ ਗੁਰੂ ਜੀ। ਹਾਂਜੀ,
ਆਪਣੇ ਹਿਤੂ ਲਖ ਸ਼੍ਰੀ ਗੁਰ ਤਬੈ।
ਮਹਾਰਾਜ, ਛੇਵੇਂ ਪਾਤਸ਼ਾਹ ਨੇ ਵਜ਼ੀਰ ਖਾਂ ਨੂੰ ਆਪਣਾ ਹਿਤੂ ਜਾਣ ਕੇ
ਹੋਣ ਹਾਰ ਔਰ ਜਾਣਤ ਸਬੈ।
ਇਹ ਅੱਗੇ ਬਣਨੀ ਏਦਾਂ, ਬੇਦੀ ਏਦਾਂ ਬਣਨੀ ਹੈ, ਹੋਣੀ ਏਦਾਂ ਵੀ ਸਾਨੂੰ ਦਿੱਲੀ ਜਾਣਾ ਪਏਗਾ, ਦਿੱਲੀ ਤੋਂ ਸਾਨੂੰ ਗਵਾਲੀਅਰ ਜਾਣਾ ਪਏਗਾ, ਗਵਾਲੀਅਰ ਤੋਂ ਫਿਰ ਵਾਪਸ ਆਵਾਂਗੇ ਅਤੇ ਫਿਰ ਚੰਦੂ ਕਾਬੂ ਆਏਗਾ। ਗੁਰੂ ਸਾਹਿਬ ਨੂੰ ਸਭ ਪਤਾ ਅੱਗੇ ਕੀ ਹੋਣਾ, ਹੋਰ ਨਹੀਂ ਕਿਸੇ ਨੂੰ ਪਤਾ, ਗੁਰੂ ਸਾਹਿਬ ਨੂੰ ਪਤਾ, ਕਿਉਂਕਿ ਆਉਣ ਵਾਲਾ ਟਾਈਮ ਸਾਨੂੰ ਸੰਸਾਰੀ ਬੰਦਿਆਂ ਨੂੰ ਨਹੀਂ ਪਤਾ ਹੁੰਦਾ, ਪਰਮੇਸ਼ਰ ਨੂੰ ਪਤਾ ਹੁੰਦਾ, ਈਸ਼ਵਰ ਨੂੰ ਪਤਾ ਹੁੰਦਾ। ਸਤਿਗੁਰੂ ਜਾਣੀ ਜਾਣ ਨੇ, ਮਹਾਰਾਜ ਨੇ ਹਾਮੀ ਭਰ ਦਿੱਤੀ, ਕਿਸ ਤਰ੍ਹਾਂ ਦਿੱਲੀ ਗਏ, ਕਿਵੇਂ ਬਾਦਸ਼ਾਹ ਨੂੰ ਮਿਲੇ, ਕਿਵੇਂ ਗਵਾਲੀਅਰ ਦੇ ਕਿਲੇ 'ਚ ਚਰਨ ਪਾਏ, 52 ਰਾਜਿਆਂ ਨੂੰ ਕਿਵੇਂ ਛਡਾਇਆ, ਕਿਵੇਂ ਆ ਕੇ ਚੰਦੂ ਨੂੰ ਨੱਥ ਪਾਈ, ਹੁਣ ਉਹ ਪ੍ਰਸੰਗ ਕੇ ਸ਼ੁਰੂ ਹੋ ਜਾਣਗੇ। ਸਮੇਂ ਨਾਲ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ, ਮੋਏ ਮਾਇਆ ਤਾਰ, ਅੰਧਕੂਪ ਮਹਾਂ ਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦੇ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨੇ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੁਤਰੇ, ਜੋ ਸ਼ਰਧਾ ਕਰ ਸੇਵਦੇ, ਗੁਰੂ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।